And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਕਿਵੇਂ ਰਿਹਾ ਵੀਕਐਂਡ?
ਤੁਸੀਂ ਸੁਣਾਓ ਵੀਕਐਂਡ ਤੁਹਾਡਾ ਕਿਵੇਂ ਰਿਹਾ?
ਮੇਰਾ ਤਾਂ ਵੀਕਐਂਡ ਐਕਸਟਰਾ ਲੌਂਗ ਸੀ, ਪਰ ਤੁਹਾਨੂੰ ਬਿਲੇਟਡ ਹੈਪੀ ਬਰਥਡੇ, ਕੱਲ੍ਹ ਤੁਹਾਡਾ ਜਨਮ ਦਿਨ ਸੀ ਵੀਰੇ।
ਥੈਂਕ ਯੂ ਵਿਜੇ ਜੀ,
ਬਹੁਤ ਬਹੁਤ ਮੁਬਾਰਕਾਂ, ਤਾੜੀਆਂ ਤੇ ਬਣਦੀਆਂ ਨੇ।
ਥੈਂਕ ਯੂ,
ਬਿਲੇਟਡ ਹੈਪੀ ਬਰਥਡੇ।
ਥੈਂਕ ਯੂ ਵੈਰੀ ਮਚ ਜੀ।
ਵੀਕਐਂਡ ਵਧੀਆ ਰਿਹਾ?
ਹਾਂਜੀ,
ਤੇ ਪਿਛਲੇ ਹਫ਼ਤੇ ਦੀਆਂ ਛੁੱਟੀਆਂ ਵੀ ਬਹੁਤ ਵਧੀਆ ਰਹੀਆਂ। ਤੁਹਾਡਾ ਉਚੇਚਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੀ ਵਾਗਡੋਰ ਸੰਭਾਲੀ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ।
ਇਟਸ ਅ ਪਲੇਜ਼ਰ,
ਤੇ ਮੈਂ ਬੇਫਿਕਰ ਹੋ ਕੇ ਮਜ਼ੇ ਨਾਲ ਘੁੰਮਦਾ ਫਿਰਦਾ ਰਿਹਾ।
ਆਮ ਗਲੈਡ ਯੂ ਹੈਡ ਫਨ।
ਨਾ ਥੈਂਕ ਯੂ ਵਾਸੂ ਜੀ, ਬਹੁਤ ਧੰਨਵਾਦ। ਅੱਛਾ, ਬਾਕੀ ਇਹ ਖ਼ਬਰਾਂ ਵਗੈਰਾ ਕਾਫੀ ਬਿਜ਼ੀ ਨੇ, ਇਹ ਹਫ਼ਤਾ ਕਾਫੀ ਬਿਜ਼ੀ ਰਹਿਣ ਵਾਲਾ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਕਹਿ ਲਓ ਕਿ ਇੱਕ ਕਿੱਕ ਸਟਾਰਟ ਦੇ ਦਿੱਤਾ, ਜਿਹੜੀ ਅੱਜ ਅਨਾਊਂਸਮੈਂਟ ਕੀਤੀ ਆ ਉਹਦੇ ਨਾਲ ਕੱਲ੍ਹ ਨੂੰ ਸਪਰਿੰਗ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਜਾਣੀ ਹੈ, ਜ਼ਬਾਨ ਤੋਂ ਫਾਲ ਨਿਕਲਦਾ, ਅਤੇ ਫਿਰ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੋਣੀ ਆ। ਇਸੇ ਹੀ ਹਫ਼ਤੇ ਸਟੈਟ ਕੈਨੇਡਾ ਵਾਲਿਆਂ ਨੇ ਫਰਵਰੀ ਦੇ GDP ਦੇ ਨੰਬਰ ਵੀ ਐਲਾਨਣਾ ਨੇ। ਸੋ ਕਾਫੀ ਕੁਝ ਹੋਣਾ। ਅੱਜ ਗੱਲ ਇੱਥੇ ਸ਼ੁਰੂ ਕਰ ਲਈਏ, ਜੋ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਨਾਊਂਸਮੈਂਟ ਕੀਤੀ ਗਈ ਆ, ਇੱਕ ਸੋਵਰਨ ਵੈਲਥ ਫੰਡ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਅਜੇ ਤੱਕ ਕੈਨੇਡਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੋਵਰਨ ਵੈਲਥ ਫੰਡ ਹੈ ਨਹੀਂ। ਆਮ ਤੌਰ 'ਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਨੈਚੁਰਲ ਰੀਸੋਰਸਿਸ ਦੀ ਭਰਮਾਰ ਹੁੰਦੀ ਹੈ, ਨਾਰਵੇ ਦਾ ਅਕਸਰ ਐਗਜ਼ਾਮਪਲ ਦਿੱਤਾ ਜਾਂਦਾ, ਵੀ ਉਹਨਾਂ ਕੋਲ ਅਜਿਹੇ ਸੋਵਰਨ ਵੈਲਥ ਫੰਡਸ ਹੁੰਦੇ ਨੇ। ਕੈਨੇਡਾ ਦੇ ਵਿੱਚ ਅੱਜ ਤੱਕ ਅਜਿਹਾ ਫੰਡ ਨਹੀਂ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਅਤੇ ਇਹ ਨਵਾਂ ਬਿਲਡ ਕੈਨੇਡਾ ਸਟਰੋਂਗ, ਇਹਦਾ ਨਾਮ ਰੱਖਿਆ ਗਿਆ ਫੰਡ ਦਾ,
ਕੈਨੇਡਾ ਸਟਰੋਂਗ
ਫੰਡ। ਸੋ $25 billion ਇਹਦੇ ਵਿੱਚ ਸੀਡ ਮਨੀ ਫੈਡਰਲ ਸਰਕਾਰ ਵੱਲੋਂ ਰੱਖੀ ਜਾਣੀ ਹੈ।
ਯਾ, ਸੋ $25 billion ਅਗਲੇ 3 ਸਾਲਾਂ ਦੇ ਵਿੱਚ ਹੌਲੀ ਹੌਲੀ ਕਰਕੇ ਸਰਕਾਰ ਇਸ ਫੰਡ ਦੇ ਵਿੱਚ ਪਾਏਗੀ। ਸੋ $25 billion ਦੀ ਇਨੀਸ਼ੀਅਲ ਇੰਡਾਊਮੈਂਟ ਹੋਣੀ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਸਧਾਰਨ ਕੈਨੇਡੀਅਨਸ ਨੇ ਆਪਣੀਆਂ ਸੇਵਿੰਗਸ ਦੇ ਵਿੱਚੋਂ ਵੀ ਥੋੜ੍ਹੇ ਬਹੁਤ ਪੈਸੇ ਬਚਾ ਕੇ, ਉਹ ਹੁਣ ਡਿਬੇਟੇਬਲ ਆ ਵੀ ਕਿੰਨੀਆਂ ਸੇਵਿੰਗਸ ਕਿੰਨੇ ਕੈਨੇਡੀਅਨਸ ਕੋਲ ਇਸ ਵੇਲੇ ਹੈਗੀਆਂ ਨੇ।
ਜੀ ਜੀ ਜੀ।
ਪਰ ਕਹਿੰਦੇ ਵੀ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਤੁਹਾਡੇ ਵਾਸਤੇ ਇਨਵੈਸਟਮੈਂਟ ਅਸੀਂ ਥੋੜ੍ਹੀ ਸੌਖੀ ਬਣਾ ਦੇਵਾਂਗੇ, ਕਿ ਗਵਰਨਮੈਂਟ ਗਰੰਟੀ ਚੱਕੇਗੀ ਬੇਸਿਕਲੀ, ਕਿ ਗਵਰਨਮੈਂਟ ਦੇ ਫੰਡ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ। ਅਤੇ ਫੋਕਸ ਇਹਦਾ ਆਫਕੋਰਸ ਹੋਏਗਾ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ, ਜਿਨ੍ਹਾਂ ਦਾ ਜ਼ਿਕਰ ਪਿਛਲੇ ਸਾਲ ਕੀਤਾ ਗਿਆ ਸੀ, ਜਿਹਦੇ ਵਾਸਤੇ ਮੇਜਰ ਪ੍ਰੋਜੈਕਟਸ ਆਫਿਸ ਬਣਾਇਆ ਗਿਆ। ਸੋ ਉਹ ਜਿਹੜੇ ਫੰਡਸ, ਜਿਹੜੇ ਪ੍ਰੋਜੈਕਟਸ ਹੋਣਗੇ, ਉਹਨਾਂ ਨੂੰ ਬਣਾਉਣ ਵਾਸਤੇ ਜਿਹੜੇ ਪੈਸੇ ਲੱਗਣੇ ਨੇ, ਉਹਦੇ ਵਾਸਤੇ ਇੱਕ ਤਰੀਕੇ ਨਾਲ ਇਹ ਫੰਡ ਤਿਆਰ ਕੀਤਾ ਜਾ ਰਿਹਾ।
ਅੱਜ ਜਦੋਂ ਸਵੇਰੇ ਪ੍ਰਧਾਨ ਮੰਤਰੀ ਨੇ ਅਨਾਊਂਸਮੈਂਟ ਕੀਤੀ, ਉਹਨਾਂ ਨੇ ਆਖਿਆ ਕਿ ਦੇਖੋ, ਜਦੋਂ ਰੇਲਵੇ ਵੀ ਕੈਨੇਡਾ ਦੇ ਵਿੱਚ ਵਿਛਾਈ ਗਈ ਸੀ 1870s ਦੇ ਵਿੱਚ, ਉਹਨਾਂ ਆਖਿਆ ਵੀ ਦੇਖੋ, ਸਰਕਾਰ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟਸ ਨੂੰ ਹਮੇਸ਼ਾ ਕਈ ਵਾਰੀ ਕੋਈ ਟੈਕਸ ਇਨਸੈਂਟਿਵ ਦੇ ਕੇ, ਕਈ ਵਾਰੀ ਕੋਈ ਲੋਨ ਦੇ ਕੇ, ਲੋਨ ਗਰੰਟੀਜ਼ ਦੇ ਕੇ ਜਾਂ ਗ੍ਰਾਂਟ ਦੇ ਕੇ ਸਪੋਰਟ ਕਰਦੀ ਆ। ਪਰ ਜਦੋਂ ਫਿਰ ਉਹ ਇਨਫਰਾਸਟ੍ਰਕਚਰ ਬਣ ਜਾਂਦਾ, ਉਹ ਪ੍ਰੋਜੈਕਟ ਤਿਆਰ ਹੋ ਜਾਂਦਾ, ਉਸਦਾ ਅਫਕੋਰਸ ਕੈਨੇਡੀਅਨ ਇਕੋਨਮੀ ਨੂੰ ਜੇ ਅਸੀਂ ਵੱਡੇ ਪੱਧਰ 'ਤੇ ਵੇਖੀਏ ਫਾਇਦਾ ਤਾਂ ਹੁੰਦਾ, ਪਰ ਜਿਹੜੇ ਉਸ ਪ੍ਰੋਜੈਕਟ ਤੋਂ ਆਉਣ ਵਾਲਾ ਮੁਨਾਫਾ, ਉਹ 1 ਜਾਂ 2 ਕੰਪਨੀਆਂ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਦੇ ਕੋਲ ਹੀ ਹੋ ਕੇ ਰਹਿ ਜਾਂਦਾ। ਕਿ ਹੁਣ ਇਸ ਸੋਵਰਨ ਵੈਲਥ ਫੰਡ ਦੇ ਰਾਹੀਂ ਕੈਨੇਡਾ ਦੀ ਜਿਹੜੀ ਸਰਕਾਰ ਹੈ, ਜਿਹੜਾ ਇਹ ਵੈਲਥ ਫੰਡ ਆ, ਇਹ ਪ੍ਰਾਈਵੇਟ ਕੰਪਨੀਆਂ ਦੇ ਨਾਲ ਹੀ ਕੰਪੀਟ ਕਰਕੇ ਉਸੇ ਹਿਸਾਬ ਨਾਲ ਇਨਵੈਸਟ ਕਰੇਗਾ। ਇਸ ਫੰਡ ਦਾ ਮਤਲਬ ਮਕਸਦ ਇਹ ਨਹੀਂ ਹੈ ਕਿ ਇਸਨੇ ਸਰਕਾਰੀ ਪੈਸੇ ਦੇ ਨਾਲ ਪ੍ਰੋਜੈਕਟ ਉਸਾਰਨੇ ਨੇ। ਇਨਫੈਕਟ ਇੱਕ ਵੱਖਰਾ ਕਰਾਊਨ ਕਾਰਪੋਰੇਸ਼ਨ ਸਥਾਪਿਤ ਕੀਤਾ ਜਾਏਗਾ, ਜਿਹੜਾ ਕਿ ਸਰਕਾਰ ਤੋਂ ਵੱਖਰੇ ਤਰੀਕੇ ਨਾਲ ਐਟ ਆਰਮਸ ਲੈਂਥ ਇਸ ਫੰਡ ਨੂੰ ਓਪਰੇਟ ਕਰੇਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਹਾਈਲਾਈਟ ਕੀਤੀਆਂ।
ਯਾ, ਸੋ ਜਿਹੜਾ ਇਹ ਫੰਡ ਹੈ, ਐਜ਼ ਅ ਇੰਡੀਪੈਂਡੈਂਟ ਕਰਾਊਨ ਕਾਰਪੋਰੇਸ਼ਨ ਓਪਰੇਟ ਕਰੇਗਾ, ਪਰ ਇਹਦੀਆਂ ਜਿਹੜੀਆਂ ਡੀਟੇਲਸ ਨੇ, ਬਾਕੀ ਸਭ ਕੁਝ, ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਸਲਟੇਸ਼ਨਸ ਕੀਤੀਆਂ ਜਾਣੀਆਂ ਨੇ। ਤੇ ਉਹ ਕੰਸਲਟੇਸ਼ਨਸ ਵਾਸਤੇ ਵੀ ਵਿਜੇ ਜੀ, ਕੈਨੇਡਾ ਸਟਰੋਂਗ ਫੰਡ ਟ੍ਰਾਂਜ਼ੀਸ਼ਨ ਆਫਿਸ ਸਥਾਪਿਤ ਕੀਤਾ ਜਾ ਰਿਹਾ।
ਅੱਛਾ।
ਸੋ ਇਹ ਜਿਹੜਾ ਆਫਿਸ ਹੈ, ਇਹਨਾਂ ਕੰਸਲਟੇਸ਼ਨਸ ਨੂੰ ਲੀਡ ਕਰੇਗਾ, ਤੇ ਫਿਰ ਕੁਝ ਮਹੀਨਿਆਂ ਬਾਅਦ ਫਿਰ ਮੇਬੀ ਡਿਸਾਈਡ ਹੋ ਸਕੇਗਾ ਕਿ ਇਹ ਜਿਹੜਾ ਫੰਡ ਹੈ ਇਹਨੂੰ ਕਿਵੇਂ ਓਪਰੇਟ ਕਰਨਾ।
ਅਜੇ ਇਹ ਨਹੀਂ ਪਤਾ ਕਿ ਦੇਖੋ, ਫੈਡਰਲ ਸਰਕਾਰ ਦੇ ਨਾ ਕੁਝ ਹੋਰ ਪ੍ਰੋਗਰਾਮਸ ਐਗਜ਼ਿਸਟ ਕਰਦੇ ਨੇ ਜਿਨ੍ਹਾਂ ਦਾ ਲਗਭਗ ਸਿਮਿਲਰ ਮੈਂਡੇਟ ਹੈ, ਜਿਵੇਂ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਆ, ਇੱਕ ਕੈਨੇਡਾ ਗਰੋਥ ਫੰਡ ਆ, ਕਿ ਉਹਨਾਂ ਨੂੰ ਕੀ ਇਹ ਫੰਡ ਰਿਪਲੇਸ ਕਰੇਗਾ, ਕੀ ਉਹਨਾਂ ਤੋਂ ਵੱਖਰਾ ਕਿਵੇਂ ਹੋਏਗਾ। ਜਿਹੜੀ ਕਹਿੰਦੇ 'ਚ ਇੱਕ ਵੱਖਰੀ ਗੱਲ ਤਾਂ ਇਹੀ ਹੈ ਕਿ ਸਿੱਧੇ ਤੌਰ 'ਤੇ ਕੈਨੇਡੀਅਨਸ ਵੀ ਇਹਦੇ ਵਿੱਚ ਇਨਵੈਸਟ ਕਰ ਸਕਣਗੇ।
ਜੀ ਜੀ।
ਕਿ ਜਿਵੇਂ ਕੋਈ TFSA 'ਚ ਪੈਸੇ ਪਾਉਂਦਾ, ਕੀ ਇਹ TFSA ਐਲੀਜੀਬਲ ਇਨਵੈਸਟਮੈਂਟ ਹੋਏਗੀ, ਕੀ ਇਹ ਤੁਸੀਂ ਆਪਣੇ ਬੈਂਕ ਦੇ ਰਾਹੀਂ ਕੋਈ ਬੌਂਡਸ ਖਰੀਦ ਸਕੋਗੇ, ਕੀ ਤਰੀਕਾ ਕੀ ਹੋਏਗਾ।
ਬਹੁਤ ਸਾਰੀਆਂ ਜਿਹੜੀਆਂ ਨਿਟੀ ਗ੍ਰਿਟੀ ਜਿਹੜੀਆਂ ਨੇ, ਡੀਟੇਲਸ, ਬੜੀਆਂ ਅਹਿਮ ਡੀਟੇਲਸ, ਉਹ ਆਉਣੀਆਂ ਬਾਕੀ ਨੇ। ਜਿਵੇਂ ਬਾਕੀ ਜਿਹੜੇ ਫੰਡਸ ਨੇ,
ਜੇ
ਆਪਾਂ ਨਾਰਵੇ ਦੀ ਗੱਲ ਕਰੀਏ, ਨਾਰਵੇ ਦੇ ਵਿੱਚ ਕੀ ਹੈ ਕਿ ਉਹਨੂੰ ਆਇਲ ਫੰਡ ਵੀ ਕਹਿ ਦਿੰਦੇ ਆ। ਸੋ ਆਇਲ ਐਂਡ ਗੈਸ ਕੰਪਨੀਜ਼ ਤੋਂ ਜਿੰਨਾ ਵੀ ਟੈਕਸ ਕਲੈਕਟ ਹੁੰਦਾ, ਦੈਟ ਟੈਕਸ ਆਟੋਮੈਟਿਕਲੀ ਗੋਜ਼ ਇਨ ਟੂ ਦਾ ਫੰਡ। ਹੁਣ ਕੀ ਇੱਥੇ ਵੀ ਇੱਦਾਂ ਦਾ ਕੋਈ ਹੋਏਗਾ ਕਿ ਸਰਕਾਰ ਆਪਣਾ ਰੈਵਨਿਊ ਕੋਈ ਡਾਇਰੈਕਟ ਕਰੇਗੀ ਇਸ ਫੰਡ ਦੇ ਵਿੱਚ ਕਿ ਨਹੀਂ?
ਨਾਰਵੇ ਨੇ ਤਾਂ ਵਸੂ ਜੀ ਜਦੋਂ ਦਾ ਉਹ ਫੰਡ ਸ਼ੁਰੂ ਕੀਤਾ 90s ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੀ, ਮੇ ਬੀ 90 'ਚ ਸ਼ੁਰੂ ਕੀਤਾ ਸੀ ਸ਼ਾਇਦ, ਉਹਦੀ ਵੈਲਿਊ ਹੁਣ ਐਜ਼ ਆਫ ਅਪ੍ਰੈਲ ਆਫ 2026 ਐਜ਼ ਆਫ ਨਾਓ ਕੈਨੇਡੀਅਨ ਡਾਲਰਸ ਦੇ ਵਿੱਚ 3.1 ਟ੍ਰਿਲੀਅਨ ਡਾਲਰ। ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਸੋਵਰਨ ਵੈਲਥ ਫੰਡ ਜੇ ਕੋਈ ਹੈ ਤਾਂ ਉਹ ਨਾਰਵੇ ਦਾ ਹੈ। ਐਂਡ ਯੂ ਆਰ ਵੈਰੀ ਰਾਈਟ ਕਿ ਜਿਹੜੇ ਜਿਹੜੇ ਉਹਨਾਂ ਨੂੰ ਤੇਲ ਦੀ ਕਮਾਈ ਤੋਂ, ਨੈਚੁਰਲ ਰਿਸੋਰਸਿਸ ਦੀ ਜਿਹੜੀ ਕਮਾਈ ਹੁੰਦੀ ਸੀ ਸਰਕਾਰ ਨੂੰ, ਉਹ ਸਿੱਧੀ ਡਾਇਰੈਕਟਲੀ ਉਸ ਫੰਡ ਦੇ ਵਿੱਚ ਇਨਵੈਸਟ ਕਰ ਦਿੱਤੀ ਜਾਂਦੀ ਸੀ। ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੇ ਚੈੱਕਸ ਐਂਡ ਬੈਲੈਂਸਿਸ ਨਾਰਵੇ ਨੇ ਰੱਖੇ ਨੇ, ਉੱਦਾਂ ਦੇ ਚੈੱਕਸ ਐਂਡ ਬੈਲੈਂਸਿਸ ਰੱਖੇ ਜਾਣਗੇ ਕਿ ਨਹੀਂ? ਨਾਰਵੇ ਵਾਲੇ ਕਰਦੇ ਕੀ ਨੇ ਕਿ ਜਿੰਨੇ ਪੈਸੇ ਤੁਹਾਡੇ ਉਹਦੇ ਵਿੱਚ ਜਾ ਰਹੇ ਨੇ ਵੈਲਥ ਫੰਡ ਦੇ ਵਿੱਚ, ਇੱਕ ਨਾ ਬੜਾ ਇਹ ਟੈਂਪਟੇਸ਼ਨ ਬੜੀ ਹੁੰਦੀ ਸਰਕਾਰਾਂ ਨੂੰ ਵੀ ਜਦੋਂ ਕਿਤੋਂ ਘਾਟਾ ਪੈ ਰਿਹਾ, ਡੈਫੀਸਿਟ ਹੋ ਰਿਹਾ, ਉਹ 'ਚੋਂ ਪੈਸੇ ਕੱਢ ਕੇ ਆਪਣੀ ਬੁੱਕਸ ਬੈਲੈਂਸ ਕਰਕੇ ਦਿਖਾ ਦਿਓ। ਨਾਰਵੇ ਨੇ ਬੜਾ ਇੱਕ ਸਟ੍ਰਿਕਟ ਰੂਲ ਇਹ ਰੱਖਿਆ ਹੋਇਆ ਕਿ ਤੁਸੀਂ ਹਰ ਸਾਲ 3% ਵਿਡਰਾਅ ਕਰਨਾ ਉਹ 'ਚੋਂ, ਅਤੇ 3% ਤੋਂ ਜ਼ਿਆਦਾ ਵਿਡਰਾਅ ਨਹੀਂ ਹੋਏਗਾ। ਅਤੇ ਜਿਹੜੇ ਉਹ ਪੈਸੇ ਵੀ ਨੇ ਉਹ ਵੀ ਉੱਥੇ ਐਜੂਕੇਸ਼ਨ ਅਤੇ ਹੈਲਥ ਕੇਅਰ ਦੀ ਜਿਹੜੀ ਖਰਚੇ ਨੇ ਉਹਨਾਂ ਦੀ ਭਰਪਾਈ ਵਾਸਤੇ ਵਰਤੇ ਜਾਂਦੇ ਆ।
ਐਂਡ ਜਿਹੜੇ ਇਸ ਤਰ੍ਹਾਂ ਦੇ ਫੰਡਸ ਨੇ ਜਦੋਂ ਇਹ ਬਹੁਤ ਵੱਡੇ ਹੋ ਜਾਂਦੇ ਨੇ, ਇਹਨਾਂ ਦੇ ਨਾਲ ਰਿਸਕ ਇਹ ਵੀ ਹੁੰਦਾ ਕਿ ਜਿਹੜੇ ਇਹਨਾਂ ਦੀ ਜਿਹੜੀ ਸਾਰੀ ਇਨਵੈਸਟਮੈਂਟ ਆ ਉਹ ਜੇ ਡੋਮੈਸਟਿਕਲੀ ਕਰਨ ਲੱਗ ਜਾਣ ਤਾਂ ਡੋਮੈਸਟਿਕ ਮਾਰਕੀਟ ਓਵਰ ਹੀਟ ਵੀ ਹੋ ਜਾਂਦੀ ਹੈ।
ਕਰੈਕਟ।
ਸੋ ਉਹ ਜਿਹੜਾ ਪਰਸੈਂਟੇਜ ਆ ਕਿ ਕਿੰਨੀ ਡੋਮੈਸਟਿਕ ਇਨਵੈਸਟਮੈਂਟ, ਕਿਉਂਕਿ ਇੱਥੇ ਅਜੇ ਤਾਂ ਇਹੀ ਕਿਹਾ ਜਾ ਰਿਹਾ ਕਿ ਸਾਡੇ ਕੈਨੇਡਾ ਦੇ ਵਿੱਚ ਅਜੇ ਬਹੁਤ ਕਹਿ ਲਓ ਕਿ ਗੁੰਜਾਇਸ਼ ਹੈ ਕਿ ਡੋਮੈਸਟਿਕ ਸਾਨੂੰ ਇਨਵੈਸਟਮੈਂਟ ਚਾਹੀਦੀ ਬਹੁਤ ਹੈ, ਤੇ ਇਹਦਾ ਜਿਹੜਾ ਪ੍ਰਮੁੱਖ ਟੀਚਾ ਅਜੇ ਇਹੀ ਦੱਸਿਆ ਜਾ ਰਿਹਾ ਕਿ ਜੋ ਡੋਮੈਸਟਿਕ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਉਹਨਾਂ ਨੂੰ ਅਸੀਂ ਫੰਡ ਕਰਨਾ, ਬਟ ਕਦੋਂ ਤੱਕ? ਸੋ ਜੇ ਇਹ ਫੰਡ ਬਹੁਤ ਵੱਡਾ ਹੋ ਜਾਂਦਾ ਫਿਰ ਕੀ ਇਹਦੇ ਵਿੱਚੋਂ ਪੈਸੇ ਅਸੀਂ ਹੋਰਾਂ ਮੁਲਕਾਂ ਦੇ ਵਿੱਚ ਵੀ ਇਨਵੈਸਟ ਕਰਾਂਗੇ?
ਕਰੈਕਟ।
ਤੇ ਉਹ ਕਿਹਨਾਂ ਮੁਲਕਾਂ ਦੇ ਵਿੱਚ ਕੀਤੇ ਜਾਣਗੇ? ਫਿਰ ਉਹ ਫੋਰਨ ਪਾਲਿਸੀ ਦੇ ਨਾਲ ਵੀ ਗੱਲ ਜੁੜੇਗੀ।
ਕਰੈਕਟ।
ਸੋ ਬਹੁਤ ਇਹ ਕੁਛ ਸਿੱਧਾ ਬਹੁਤ ਛੋਟਾ ਕੋਈ ਅਨਾਊਂਸਮੈਂਟ ਨਹੀਂ ਹੈ, ਇਹ ਬਹੁਤ ਵੱਡੀ ਅਨਾਊਂਸਮੈਂਟ ਹੈ,
ਬੜੀ ਇੱਕ ਮੇਜਰ ਡਿਫਾਈਨਿੰਗ ਅਨਾਊਂਸਮੈਂਟ ਹੋ ਸਕਦੀ ਹੈ ਫੋਰ ਦ ਡੈਕੇਡਸ ਟੂ ਕਮ। ਇਹ ਵੀ ਡਿਪੈਂਡ ਕਰਦਾ ਕਿ ਫਿਊਚਰ ਦੀਆਂ ਸਰਕਾਰਾਂ ਨੂੰ ਕਿਵੇਂ ਡੀਲ ਕਰਦੀਆਂ। ਹੁਣ ਦੇਖੋ, ਪ੍ਰਧਾਨ ਮੰਤਰੀ ਜਦੋਂ ਆਪਣੇ ਵਿਦੇਸ਼ੀ ਦੌਰਿਆਂ 'ਤੇ ਗਏ ਸੀ, UAE ਦਾ 1.7 ਟ੍ਰਿਲੀਅਨ ਡਾਲਰ ਦਾ ਸੋਵਰਨ ਵੈਲਥ ਫੰਡ ਉਹਦਾ ਜ਼ਿਕਰ ਹੁੰਦਾ ਸੀ। ਇਸੇ ਤਰ੍ਹਾਂ ਦੇ ਸੋਵਰਨ ਵੈਲਥ ਫੰਡ ਸਿੰਗਾਪੁਰ ਵਾਲਿਆਂ ਦੇ ਵੀ ਨੇ, ਹੋਰ ਮੁਲਕਾਂ ਦੇ ਵੀ ਹੈਗੇ ਨੇ। ਹੈਰਾਨੀ ਵਾਲੀ ਗੱਲ ਵੈਸੇ ਇਹ ਹੈ, ਦੇਖੋ ਆਹ ਛੋਟੀਆਂ ਛੋਟੀਆਂ ਕੰਟਰੀਜ਼ ਨੇ ਜਿਨ੍ਹਾਂ ਦਾ ਆਪਾਂ ਐਗਜ਼ਾਮਪਲ ਲੈ ਰਹੇ ਹਾਂ, ਭਾਵੇਂ ਨਾਰਵੇ ਹੋਏ, UAE ਵੀ ਅਦਰਵਾਈਜ਼ ਐਜ਼ ਅ ਕੰਟਰੀ ਕੋਈ ਬਹੁਤੇ ਵੱਡਾ ਮੁਲਕ ਥੋੜ੍ਹੇ ਆ, ਉਹ ਤਾਂ ਸਗੋਂ ਅਲੱਗ ਅਲੱਗ ਮੁਲਕਾਂ ਦਾ ਇੱਕ ਐਮੀਰੇਟਸ ਦੀ ਇੱਕ ਯੂਨੀਅਨ ਆ।
ਕਾਮਨ ਚੀਜ਼ ਆ ਉਹ ਹੈ ਰਿਸੋਰਸ ਰਿਚ,
ਉਹ ਹੈ ਰਿਸੋਰਸ ਰਿਚ,
ਰਿਸੋਰਸਿਸ ਇਹਨਾਂ ਦੇ ਕੋਲ ਨੈਚੁਰਲ ਰਿਸੋਰਸਿਸ ਹੈਗੇ,
ਤੇ ਸਿੰਗਾਪੁਰ ਦੇ ਕੋਲ ਇਕੱਲਾ ਪੋਰਟ ਹੀ ਆ। ਉਹਨਾਂ ਨੇ ਆਪਣੇ ਉਸੇ ਹੀ ਇੱਕ ਐਡਵਾਂਟੇਜ ਨੂੰ ਇੱਕ ਇੰਨੀ ਮੈਸਿਵ ਇਕਨੋਮਿਕ ਓਪਰਚੁਨਿਟੀ ਬਣਾਇਆ ਕਿ ਉਹਨਾਂ ਦਾ ਵੀ ਇੱਕ ਬੜਾ ਜ਼ਬਰਦਸਤ ਇਸੇ ਤਰ੍ਹਾਂ ਦਾ ਸੋਵਰਨ ਫੰਡ ਹੈਗਾ। ਅਤੇ ਟੂ ਯੂਅਰ ਪੁਆਇੰਟ, ਜਿਹੜਾ ਤੁਸੀਂ ਕਿਹਾ ਵੀ ਜਿਹੜੇ ਪੈਸੇ ਨੇ ਫਿਰ ਅੱਗੇ ਚੱਲ ਕੇ ਕਿੱਥੇ ਕੀ ਹੋਰਨਾਂ ਮੁਲਕਾਂ ਦੇ ਵਿੱਚ ਵੀ ਇਨਵੈਸਟ ਹੋਣਗੇ, ਪ੍ਰਧਾਨ ਮੰਤਰੀ ਜਦੋਂ UAE ਗਏ ਸੀ ਤਾਂ ਮਕਸਦ ਇਹੀ ਸੀ ਕਿ UAE ਦਾ ਜਿਹੜਾ ਸੋਵਰਨ ਵੈਲਥ ਫੰਡ ਆ ਉਹ ਇੱਥੇ ਕੈਨੇਡੀਅਨ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕਰੇ, ਇਨਵੈਸਟਮੈਂਟ ਲਿਆਉਣ ਦੀ ਗੱਲ ਸੀ। ਇਹਦੇ ਨਾਲ ਇੱਕ ਗੱਲ ਹੋਰ ਜੁੜਦੀ ਆ, ਇੱਦਾਂ ਨਹੀਂ ਹੈ ਵੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਫੰਡ ਦੀ ਕੋਈ ਜਿਹੜੀ ਕੋਸ਼ਿਸ਼ ਹੈ ਕਿਤੇ ਵੀ ਹੋਰ ਕੀਤੀ ਨਾ ਗਈ ਹੋਵੇ। ਐਲਬਰਟਾ ਵਾਲਿਆਂ ਨੇ 1976 ਦੇ ਵਿੱਚ ਇੱਕ ਆਪਣਾ ਟਰੱਸਟ ਫੰਡ ਸ਼ੁਰੂ ਕੀਤਾ ਸੀ ਕਿ ਜਿਹੜੀ ਸਾਡੇ ਕੋਲ ਆਇਲ ਐਂਡ ਗੈਸ ਤੋਂ ਕਮਾਈ ਹੋਏਗੀ ਅਸੀਂ ਇੱਕ ਟਰੱਸਟ ਫੰਡ ਸ਼ੁਰੂ ਕਰਦੇ ਹਾਂ। ਵਾਸੂ ਜੀ, ਉਸ ਟਰੱਸਟ ਫੰਡ ਦੇ ਵਿੱਚ $30 billion ਆ, ਸਿਰਫ 30 billion ਐਜ਼ ਆਫ ਨਾਓ। 76 ਦਾ 1976 ਦਾ ਸ਼ੁਰੂ ਹੋਇਆ ਫੰਡ, ਸੋ 50 ਸਾਲ ਪੁਰਾਣਾ ਫੰਡ ਆ। ਰੀਜ਼ਨ ਉਹੀ ਆ ਕਿ ਸਰਕਾਰਾਂ ਵਾਸਤੇ ਟੈਂਪਟੇਸ਼ਨ ਬੜੀ ਬਣ ਜਾਂਦੀ ਹੈ ਕਿ ਜਿਹੜਾ ਉਹਦੇ ਵਿੱਚ ਪ੍ਰਿੰਸੀਪਲ ਵੀ ਪਾਇਆ ਉਹ ਵੀ ਕੱਢ ਲਓ, ਉਹ ਪੈਸੇ ਵੀ ਵਰਤੇ ਜਾਣ।
ਸੋ ਅੱਜ ਬੜਾ ਕਲੀਅਰਲੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਦਿਸ ਫੰਡ ਵਿਲ ਬੀ ਪ੍ਰੋਫੈਸ਼ਨਲੀ ਮੈਨੇਜਡ ਐਟ ਐਨ ਆਰਮਸ ਲੈਂਥ ਫਰੋਮ ਦਾ ਗਵਰਨਮੈਂਟ, ਵਿਲ ਆਪਰੇਟ ਐਜ਼ ਐਨ ਇੰਡੀਪੈਂਡੈਂਟ ਕਰਾਊਨ ਕਾਰਪੋਰੇਸ਼ਨ। ਸੋ ਪਰ ਤੁਸੀਂ ਦੇਖਿਓ, ਤਿਆਰ ਰਹੋ, ਥੋੜ੍ਹੀ ਦੇਰ ਤੱਕ ਪੀਅਰ ਪੌਲੀ ਦੀ ਸਟੇਟਮੈਂਟ ਆਏਗੀ। ਜੇ ਆਲਰੇਡੀ ਆ ਨਾ ਗਈ ਹੋਵੇ ਤਾਂ ਉਹਨਾਂ ਨੇ ਕਹਿਣਾ ਕਿ ਅਨਾਊਂਸਮੈਂਟ ਬਹੁਤ ਵੱਡੀ ਹੈ, ਪਰ ਅਜੇ ਤੱਕ ਜੋ ਸਾਨੂੰ ਮਿਲਿਆ ਉਹ ਮਿਲਿਆ ਇੱਕ ਹੋਰ ਆਫਿਸ,
ਕਿਉਂਕਿ
ਉਹ ਹਮੇਸ਼ਾ ਟਾਰਗੇਟ ਕਰਦੇ ਆ ਪ੍ਰਾਈਮ ਮਿਨਿਸਟਰ ਨੂੰ ਵੀ ਇਹਨਾਂ ਨੇ ਕੀਤਾ ਕੁਝ ਨਹੀਂ, ਗੱਲਾਂ ਵੱਡੀਆਂ ਹੋ ਰਹੀਆਂ ਨੇ, ਪਰ ਇੱਕ ਤੋਂ ਬਾਅਦ ਇੱਕ ਨਵਾਂ ਦਫ਼ਤਰ, ਹੋਰ ਬਿਊਰੋਕਰੇਸੀ ਐਡ ਕਰ ਰਹੇ ਨੇ। ਅਤੇ ਉਹਨਾਂ ਨੇ ਹੁਣ ਵੀ ਇਹੀ ਕਹਿਣਾ, ਦੇਖਿਓ ਕਿ ਇਹਨਾਂ ਨੇ ਇੱਕ ਨਵਾਂ ਇਹ ਜਿਹੜਾ ਕੈਨੇਡਾ ਸਟਰੋਂਗ ਫੰਡ ਟ੍ਰਾਂਜ਼ਿਸ਼ਨ ਆਫਿਸ ਹੀ ਸਥਾਪਿਤ ਕਰਨ ਦਾ ਅਜੇ ਐਲਾਨ ਹੋਇਆ। ਉਸ ਤੋਂ ਬਾਅਦ ਕਿਤੇ ਉਹ ਫਿਰ ਡਿਸਾਈਡ ਕਰਨਗੇ ਕਿ ਆਪਾਂ ਫੰਡ ਕਿਵੇਂ ਸਥਾਪਿਤ ਕਰਨਾ।
ਇੱਕ ਹੋਰ ਇਹਦੇ ਵਿੱਚ ਦੇਖਣ ਵਾਲੀ ਗੱਲ ਹੋਣੀ ਆ, ਦੇਖੋ ਜਿਹੜੇ ਮੁਲਕਾਂ ਵੱਲੋਂ ਇਸ ਤਰ੍ਹਾਂ ਦੇ ਕੋਈ ਇਨਵੈਸਟਮੈਂਟ ਦੇ ਫੰਡਸ ਸ਼ੁਰੂ ਕੀਤੇ ਗਏ, ਜਾਂ ਦੇਖੋ ਜੇ ਅਸੀਂ ਇੰਡੀਵਿਜੁਅਲ ਲੈਵਲ 'ਤੇ ਵੀ ਸੋਚੀਏ, ਜੇ ਤੁਹਾਡਾ ਬਜਟ ਪਹਿਲਾਂ ਹੀ ਘਾਟੇ 'ਚ ਹੋਵੇ ਤਾਂ ਤੁਸੀਂ ਪਹਿਲਾਂ ਉਹ ਘਾਟੇ ਦੀ ਭਰਪਾਈ ਕਰੋਗੇ ਜਾਂ ਤੁਸੀਂ ਪੈਸੇ ਕੱਢ ਕੇ ਹੋਰ ਇਨਵੈਸਟਮੈਂਟ ਵਾਲੇ ਪਾਸੇ ਨੂੰ ਲਗਾਓਗੇ। ਜਿਹੜਾ ਸਰਕਾਰ ਕੋਲ ਜੇ ਰਿਸੋਰਸਿਸ ਦਾ ਰੈਵਨਿਊ ਜਿਹੜਾ ਆਉਂਦਾ, ਜੇ ਹੁਣ ਮਕਸਦ ਉਸੇ ਹੀ ਤਰਜ਼ 'ਤੇ ਜੇ ਫੰਡ ਚੱਲਦਾ ਕਿ ਜਿੰਨੇ ਪੈਸੇ ਆਏ ਉਹਨਾਂ ਪੈਸਿਆਂ ਨੂੰ ਅਸੀਂ ਇੱਦਾਂ ਇੱਕ ਸੋਵਰਨ ਵੈਲਥ ਜੇ ਤਾਂ ਦੇਖੋ ਤੁਹਾਡੇ ਕੋਲ ਪੈਥਵੇ ਹੋਵੇ ਕਿ ਤੁਹਾਡਾ ਬੈਲੈਂਸ ਕਦੋਂ ਹੋਣਾ ਬਜਟ, ਬਜਟ ਦੇ ਵਿੱਚ ਆਲਰੇਡੀ ਵੱਡੇ ਡੈਫੀਸਿਟਸ ਨੇ ਅਤੇ ਡੈਫੀਸਿਟਸ ਵਾਲੇ ਘਾਟਿਆਂ ਵਾਲੇ ਬਜਟ ਦੇ ਚੱਲਦੇ ਕੀ ਇਨਵੈਸਟਮੈਂਟ ਵਾਲਾ ਇੱਕ ਅਲੱਹਦਾ ਪ੍ਰੋਗਰਾਮ ਸ਼ੁਰੂ ਕਰਨਾ ਇਹ ਕਿੰਨਾ ਸਾਰਥਕ ਅਤੇ ਕਿੰਨਾ ਕਾਮਯਾਬ ਹੋ ਸਕੇਗਾ ਇਹ ਵੀ ਦੇਖਣਾ ਹੋਣਾ,
ਕਿਉਂਕਿ 25 billion ਤਾਂ ਸਰਕਾਰ ਨੇ ਆਪ ਪਾਉਣੇ ਨੇ
ਜੀ,
3 ਸਾਲਾਂ ਦੇ ਵਿੱਚ ਵੀ ਜੇ ਪਾਉਣੇ ਹੋਣ, ਜੇ 8-8 ਕਰਕੇ ਵੀ ਪਾਉਣ ਤਾਂ ਵੀ $8 billion ਦੇ ਪੈਸੇ ਮਤਲਬ ਕਿਸੇ ਜਗ੍ਹਾ ਦੇ ਪਾ ਦੇਣੇ ਪੈਸੇ, ਜੇ ਤੂੰ ਰਿਟਰਨ ਨਾਲ ਦੇ ਨਾਲ ਨਹੀਂ ਆਉਣੀ ਸਮਾਂ ਲੱਗੇਗਾ। ਸੋ ਆਪੋਜੀਸ਼ਨ ਇਹਨੂੰ ਆਫਕੋਰਸ ਟਾਰਗੇਟ ਕਰੇਗੀ, ਤੁਹਾਡੇ ਕੋਲ ਪੈਸੇ ਤਾਂ ਹੈ,
ਜੇ ਤੁਸੀਂ ਆਪਣਾ ਕਰਜ਼ਾ ਘਟਾਉਂਦੇ ਹੋ ਜਿਹੜੇ ਤੁਹਾਡੀ ਉਹਦੀ ਹਰ ਸਾਲ ਤੁਸੀਂ ਵਿਆਜ ਦੀ ਪੇਮੈਂਟ ਕਰਦੇ ਹੋ ਉਹ ਤੁਹਾਨੂੰ ਇਮੀਡੀਏਟਲੀ ਰਿਲੀਫ ਮਿਲ ਜਾਣਾ,
ਰਿਲੀਫ ਹੈ। ਪਲੱਸ ਕਿਉਂਕਿ ਹੁਣ ਕੱਲ੍ਹ ਨੂੰ ਜਿਹੜੀ ਸਪਰਿੰਗ ਇਕਨੋਮਿਕ ਸਟੇਟਮੈਂਟ ਵੀ ਆਉਣੀ ਹੈ, ਪੀਅਰ ਪੋਲੀਆ ਵੱਲੋਂ ਐਜ਼ ਇਟ ਇਜ਼ ਵੀਕਐਂਡ 'ਤੇ ਚਿੱਠੀ ਲਿਖੀ ਗਈ ਪ੍ਰਾਈਮ ਮਿਨਿਸਟਰ ਨੂੰ ਕਿ ਤੁਸੀਂ ਆਪਣੇ ਡੈਫੀਸਿਟ ਨੂੰ $31 billion 'ਤੇ ਕੈਪ ਕਰੋ, ਕਿਉਂਕਿ ਜਿਹੜਾ ਬਜਟ ਪ੍ਰੈਜੈਂਟ ਕੀਤਾ ਸੀ 4 November ਨੂੰ ਉਹਦੇ ਵਿੱਚ ਪ੍ਰੋਜੈਕਟ ਇਹ ਕੀਤਾ ਸੀ ਕਿ 2025-26 ਵਾਸਤੇ ਫਿਸਕਲ ਡੈਫੀਸਿਟ ਹੋਏਗਾ $78.3 billion ਅਤੇ ਜਿਹੜਾ 2026-27 ਜਿਹੜਾ ਵਿੱਤੀ ਵਰ੍ਹਾ 1 April ਤੋਂ ਸ਼ੁਰੂ ਹੋਇਆ ਇਹਦੇ ਵਾਸਤੇ ਡੈਫੀਸਿਟ ਪ੍ਰੋਜੈਕਟ ਕੀਤਾ ਹੋਇਆ $65.4 billion। ਸੋ ਕਹਿ ਰਹੇ ਇਹਨੂੰ $31 billion 'ਤੇ ਲੈ ਕੇ ਆਓ, ਕਿਉਂਕਿ 31 billion ਜਿਹੜੀ 2024 ਦੇ ਵਿੱਚ ਫਾਲ ਇਕਨੋਮਿਕ ਸਟੇਟਮੈਂਟ ਆਈ ਸੀ ਉਹਦੇ ਵਿੱਚ ਤੁਸੀਂ ਪ੍ਰੋਜੈਕਸ਼ਨ ਰੱਖੀ ਸੀ ਕਿ 2026-27 ਦਾ ਜਿਹੜਾ ਫਿਸਕਲ ਡੈਫੀਸਿਟ ਹੈ ਉਹ 31 billion ਹੋਏਗਾ
2024 ਵਾਲੀ। ਅੱਛਾ, ਪਿਛਲੇ ਸ਼ੁੱਕਰਵਾਰ ਫਾਈਨੈਂਸ ਡਿਪਾਰਟਮੈਂਟ ਨੇ ਵਾਸੂ ਜੀ ਕੁਝ ਨੰਬਰਸ ਵੀ ਜਾਰੀ ਕੀਤੇ ਨੇ, ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਹ ਫਾਈਨੈਂਸ਼ੀਅਲ ਈਅਰ 31 March ਨੂੰ ਖਤਮ ਹੋਇਆ ਉਹਦੇ ਪਹਿਲੇ 11 ਮਹੀਨਿਆਂ ਦੌਰਾਨ $25 billion ਦਾ ਹੀ ਡੈਫੀਸਿਟ ਰਿਹਾ,
ਪ੍ਰੋਜੈਕਸ਼ਨ ਹੈਗੀ 78.3 billion ਦੀ
ਜੀ। ਪਰ ਮਾਰਚ ਦਾ ਮਹੀਨਾ ਜੇ ਅਸੀਂ ਟ੍ਰੈਡੀਸ਼ਨਲੀ ਵੇਖੀਏ, ਜੇ ਮੰਥਲੀ ਡੈਫੀਸਿਟਸ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਮਾਰਚ ਦੇ ਵਿੱਚ ਸਰਕਾਰ ਸਭ ਤੋਂ ਵੱਡੇ ਡੈਫੀਸਿਟਸ ਪੋਸਟ ਕਰਦੀ ਹੈ ਮੰਥਲੀ ਬੇਸਿਸ 'ਤੇ, ਕਿਉਂਕਿ ਉਹ ਅਖੀਰਲਾ ਵਿੱਤੀ ਵਰ੍ਹਾ ਹੁੰਦਾ, ਅਖੀਰਲਾ ਮਹੀਨਾ ਹੁੰਦਾ ਵਿੱਤੀ ਵਰ੍ਹੇ ਦਾ। ਅਸੀਂ ਕਈ ਵਾਰ ਦੇਖਿਆ ਨਾ ਕਿ ਜਿਹੜੇ ਕਈ ਪੈਂਡਿੰਗ ਖਰਚੇ ਪੈਸੇ ਜਿਹੜੇ ਐਲੋਕੇਟ ਹੋਏ ਹੁੰਦੇ ਨੇ, ਫਿਰ ਡਿਪਾਰਟਮੈਂਟਸ ਨੂੰ ਕਿਹਾ ਜਾਂਦਾ ਵੀ ਜੇ 31 March ਤੱਕ ਆ ਪੈਸੇ ਨਾ ਵਰਤੇ ਤਾਂ ਫਿਰ ਇਹ ਫੰਡਿੰਗ ਤੁਹਾਡੀ ਚਲੀ ਜਾਣੀ ਹੈ, ਜਾਂਦੀ ਲੱਗਣੀ,
ਮੋੜਨੇ ਪੈਣੇ।
ਸੋ ਇਸ ਕਰਕੇ ਮਾਰਚ ਦੇ ਮਹੀਨੇ ਵਿੱਚ ਕਈ ਜਿਹੜੇ ਇਸ ਤਰ੍ਹਾਂ ਦੇ ਪਾਈਪਲਾਈਨ ਦੇ ਵਿੱਚ ਫਸੇ ਹੋਏ ਖਰਚੇ ਹੁੰਦੇ ਨੇ ਉਹ ਕੀਤੇ ਜਾਂਦੇ ਆ। ਸੋ ਮਾਰਚ ਦੇ ਵਿੱਚ ਜਿਹੜਾ ਡੈਫੀਸਿਟ ਆ ਸਿਰਫ ਦ ਮੰਥ ਆਫ ਮਾਰਚ ਉਹ ਕਿੰਨਾ ਰਹਿਣ ਵਾਲਾ ਇਹ ਦੇਖਣਾ ਹੋਏਗਾ, ਪਰ ਕੀ ਉਹ $52 billion ਤਾਂ ਨਹੀਂ ਹੋ ਸਕੇਗਾ।
ਸੋ ਸਾਰੇ ਕਹਿ ਰਹੇ ਨੇ ਕਿ ਜੋ ਪ੍ਰੋਜੈਕਸ਼ਨਸ ਬਜਟ ਦੇ ਵਿੱਚ ਸੀਗੀਆਂ ਉਸ ਤੋਂ ਘੱਟ ਡੈਫੀਸਿਟ ਦੱਸਿਆ ਜਾਏਗਾ ਕੱਲ, ਸੋ 2025-26 ਵਾਸਤੇ ਵੀ ਤੇ 26-27 ਵਾਸਤੇ ਵੀ। ਸੋ ਉਸ ਤੋਂ ਘੱਟ ਡੈਫੀਸਿਟ ਕੱਲ ਪ੍ਰੋਜੈਕਟ ਕੀਤਾ ਜਾਏਗਾ, ਕਿਉਂਕਿ ਉਹਦੇ ਕਈ ਕਾਰਨ ਨੇ। ਇੱਕ ਤਾਂ ਰੈਵਨਿਊ ਜ਼ਿਆਦਾ ਰਹਿਣ ਦੇ ਅਸਾਰ ਨੇ, ਰਿਸੋਰਸ ਰੈਵਨਿਊ ਵਧਿਆ ਬਿਕੋਜ਼ ਆਫ ਦਾ ਇਨਕਰੀਜ਼ਡ ਆਇਲ ਪ੍ਰਾਈਸਿਸ ਐਂਡ ਅਦਰ ਫੈਕਟਰਸ, ਪਲੱਸ ਨਾਲ ਜਿਹੜੇ ਜਦੋਂ 4 November ਨੂੰ ਬਜਟ ਆਇਆ ਉਸ ਤੋਂ ਬਾਅਦ ਸਟੈਟਕੈਨ ਵੱਲੋਂ ਪਿਛਲੇ ਕਈ ਮਹੀਨਿਆਂ ਦੇ ਜਿਹੜੇ GDP ਨੰਬਰਸ ਨੇ ਉਹ ਰਿਵਾਈਜ਼ ਕੀਤੇ ਗਏ ਨੇ। ਸੋ ਉਹਨਾਂ ਰਿਵੀਜ਼ਨਸ ਕਰਕੇ ਵੀ ਸਰਕਾਰ ਦਾ ਜਿਹੜਾ ਰੈਵਨਿਊ ਆ ਉਹ ਵਧੇਗਾ, ਅਤੇ ਓਵਰਆਲ ਜਿਹੜਾ ਡੈਫੀਸਿਟ ਹੈ ਉਹਦੀ ਪ੍ਰੋਜੈਕਸ਼ਨ ਕੱਲ੍ਹ ਨੂੰ ਜਿਹੜੇ ਅਨਾਊਂਸ ਕੀਤੀ ਜਾਏਗੀ ਉਹ 78.3 ਅਤੇ $65.4 billion ਤੋਂ ਘੱਟ ਰਹਿਣ ਦੇ
ਆਸਾਰ ਨੇ। ਸੋ ਮੋਸਟ ਲਾਈਕਲੀ ਇਹ ਵੀ ਹੋ ਸਕਦਾ ਕਿ ਜਿਹੜਾ ਵਿੱਤੀ ਵਰ੍ਹਾ 31 March ਨੂੰ ਖਤਮ ਹੋ ਗਿਆ, ਜਿਹਦਾ ਪਹਿਲਾਂ ਪ੍ਰੋਜੈਕਸ਼ਨ ਸੀ $78.3 billion ਦਾ ਡੈਫੀਸਿਟ, ਹੋ ਸਕਦਾ $50 billion ਤੋਂ ਥੱਲੇ ਹੀ ਰਹੇ।
ਸੋ 2025-26 ਵਾਸਤੇ 78.3 ਸੀ ਅਤੇ ਉਹਦਾ ਆ, ਸੋ 50 billion। ਪਰ ਦੇਖੋ ਨਾ ਤੁਸੀਂ, ਪੋਲੀਟੀਸ਼ੀਅਨ ਸ਼ਰਾਰਤੀ ਹੁੰਦੇ ਨੇ
ਜੀ ਜੀ।
ਸੋ ਕਿ ਵੈਸੇ ਜੇ ਖਬਰ ਇਹ ਆਉਂਦੀ ਕਿ ਜੀ 78.3 ਪਹਿਲਾਂ ਦੇਖੋ ਆਪਾਂ 4 November ਨੂੰ ਪ੍ਰੋਜੈਕਟ ਕੀਤਾ ਸੀ, ਇਹ 50 billion ਰਹਿ ਗਿਆ, ਸਾਰੇ ਕਹਿੰਦੇ ਬਾਜੀ ਵਾਹ ਵੈਰੀ ਨਾਈਸ ਸਰਕਾਰ ਜੀ ਬਹੁਤ ਵਧੀਆ। ਪਰ ਪੀਅਰ ਪੋਲੀਆ ਨੇ ਉਸ ਤੋਂ ਵੀ ਇੱਕ ਨੀਵੀਂ ਜਿਹੜੀ ਲਕੀਰ ਖਿੱਚ ਦਿੱਤੀ, ਕਹਿੰਦਾ 31 billion ਚਾਹੀਦਾ ਜੀ ਇਹ ਤਾਂ।
ਉਹਨਾਂ ਨੇ ਤਾਂ ਇਹ ਵੀ ਗੱਲ ਆਖੀ, ਕਹਿੰਦੇ ਜੇ ਤੁਸੀਂ ਆਹ ਡੈਫੀਸਿਟ ਘਟਾਉਣਾ, ਤਰੀਕਾ ਵੀ ਦੱਸਿਆ, ਇੱਕ ਤੇ ਉਹ ਰੇਲਵੇ ਦੇ ਮਗਰ ਪਏ ਨਾ ਜਿਹੜਾ ਹਾਈ ਸਪੀਡ ਰੇਲ ਆ ਤੇ ਉਹਨੂੰ ਕੈਂਸਲ ਕਰੋ, ਨਹੀਂ ਉਹਦੀ ਜ਼ਰੂਰਤ ਨਹੀਂ ਹੈਗੀ ਸਾਨੂੰ, ਅਸੀਂ ਅਫੋਰਡ ਨਹੀਂ ਕਰਦੇ। ਦੂਜੀ ਗੱਲ ਜਿਹੜਾ ਗਨ ਬਾਏ ਬੈਕ ਪ੍ਰੋਗਰਾਮ ਆ ਕਿ ਉਹਦੇ ਵਾਸਤੇ ਅਪ ਟੂ $742 million ਰੱਖਿਆ ਹੋਇਆ, ਉਹਦੀ ਅਪਰ ਲਿਮਿਟ ਇਹ ਆ ਕਿ ਉਹਨੂੰ ਕੈਂਸਲ ਕਰੋ, ਗਨ ਬਾਏ ਬੈਕ ਦੀ ਜ਼ਰੂਰਤ ਨਹੀਂ ਆ। ਅਤੇ ਫਿਰ ਤੀਜੀ ਗੱਲ ਜਿਹੜੀ ਉਹ ਅਕਸਰ ਕਹਿੰਦੇ ਨੇ ਕਿ ਤੁਸੀਂ ਬੜੇ ਮਹਿੰਗੇ ਕੰਸਲਟੈਂਟ ਹਾਇਰ ਕੀਤੇ ਨੇ, ਤੁਸੀਂ ਕੰਸਲਟੈਂਟਸ ਦੇ ਉੱਪਰ ਆਪਣੀ ਨਿਰਭਰਤਾ ਘਟਾਓ ਅਤੇ ਉੱਧਰੋਂ ਪੈਸੇ ਬਚਾਏ ਜਾ ਸਕਦੇ ਨੇ। ਸੋ 3 ਗੱਲਾਂ ਉਹਨਾਂ ਨੇ ਆਪਣੀ ਉਸ ਓਪਨ ਲੈਟਰ ਦੇ ਵਿੱਚ ਮੈਂਸ਼ਨ ਵੀ ਕੀਤੀਆਂ ਨੇ।
ਕੰਸਲਟੈਂਟਸ ਦੇ ਉਹਨਾਂ ਨਾਲ ਬਿਊਰੋਕਰੇਸੀ ਦਾ ਸਾਈਜ਼ ਵੀ ਕਿਹਾ
ਜੀ,
ਉਹ ਵੀ ਘਟਾਓ
ਜੀ।
ਸੋ ਬਾਕੀ ਦੇਖਦੇ ਹਾਂ ਕੱਲ੍ਹ ਨੂੰ ਜਿਹੜੀ ਫਿਸਕਲ ਅਪਡੇਟ ਆ, ਜਾਂ ਫਿਸਕਲ ਅਪਡੇਟ ਕਹਿ ਸਕਦੇ ਹਾਂ, ਫਾਲ ਨਹੀਂ ਕਹਿਣਾ, ਸਪਰਿੰਗ ਕਹਿਣਾ,
ਸਪਰਿੰਗ ਕਹਿਣਾ,
ਸੋਚਣਾ ਪੈਂਦਾ ਮੈਂ ਫਲੋ ਦੇ ਵਿੱਚ ਕਿਤੇ ਫਾਲ ਤਾਂ ਨਹੀਂ ਕਹਿ ਗਿਆ
ਜੀ ਜੀ।
ਸੋ ਸਪਰਿੰਗ ਇਕਨੋਮਿਕ ਅਪਡੇਟ ਜਿਹੜੀ ਕੱਲ੍ਹ ਆਏਗੀ ਫਿਸਕਲ ਅਪਡੇਟ, ਉਹਦੇ ਵਿੱਚ ਬਜਟ ਨਾਲੋਂ ਬਿਹਤਰ ਪ੍ਰੋਜੈਕਸ਼ਨਸ ਹੋਣ ਦੇ ਆਸਾਰ ਨੇ
ਜੀ। ਅਤੇ ਜਿਹੜੀ ਇਹ ਫਾਲ ਅਤੇ ਸਪਰਿੰਗ ਦੇ ਰੀਜ਼ਨ ਸਾਡੇ ਵਾਸਤੇ ਟੰਗ ਟਵਿਸਟਰ ਬਣ ਗਿਆ, ਉਹਦਾ ਰੀਜ਼ਨ ਇਹ ਆ, ਇੱਕ ਵਾਰ ਫਿਰ ਸਾਰਿਆਂ ਨੂੰ ਦੱਸਦੇ ਚੱਲੀਏ ਕਿ ਆਮ ਤੌਰ 'ਤੇ ਪਹਿਲਾਂ ਕੀ ਹੋਇਆ ਕਰਦਾ ਸੀ, ਕੈਨੇਡਾ ਦੇ ਵਿੱਚ ਜਿਹੜਾ ਬਜਟ ਸੀ ਉਹ ਮੌਸਮੇ ਬਹਾਰ ਦੇ ਵਿੱਚ ਸਪਰਿੰਗ ਸੀਜ਼ਨ ਦੌਰਾਨ ਆਹ ਮਾਰਚ ਅਪ੍ਰੈਲ ਦੇ ਵਿੱਚ ਪ੍ਰਜੈਂਟ ਹੁੰਦਾ ਸੀ, ਅਤੇ ਜਿਹੜੀ ਫਿਰ ਇਕਨੋਮਿਕ ਅਪਡੇਟ ਸੀ ਉਹ ਪਤਝੜ ਰੁੱਤ ਭਾਵ ਫਾਲ ਦੇ ਵਿੱਚ ਸਾਂਝੀ ਕੀਤੀ ਜਾਂਦੀ ਸੀ। ਪਰ ਮਾਰਕ ਕਾਰਨੀ ਜਦੋਂ ਪਿਛਲੇ ਸਾਲ ਪ੍ਰਧਾਨ ਮੰਤਰੀ ਬਣੇ ਨੇ, ਇਹਨਾਂ ਨੇ UK ਵਾਲਾ ਫਾਰਮੂਲਾ ਆਪਣੇ ਇੱਥੇ ਲਾਗੂ ਕੀਤਾ, UK ਦੇ ਵਿੱਚ ਜਿਹੜਾ ਬਜਟ ਆ ਉਹ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਫਾਲ ਦੇ ਵਿੱਚ, ਪਰ ਉੱਥੋਂ ਦੀ ਆਟਮ ਹੈ ਵਸੂਰੀ, ਅਤੇ ਜਿਹੜੀ ਅਪਡੇਟ ਹੈਗੀ ਆ ਉਹ ਸਾਂਝੀ ਕੀਤੀ ਜਾਂਦੀ ਹੈ ਮੌਸਮੇ ਬਹਾਰ ਦੇ ਵਿੱਚ। ਸੋ ਇੱਥੇ ਵੀ ਹੁਣ ਆਪਣੇ ਉਹੀ ਜਿਹੜੀ ਟਾਈਮਲਾਈਨ ਆ, ਉਹੀ ਕੈਲੰਡਰ ਆ, ਉਹ ਫੋਲੋ ਹੋ ਰਿਹਾ। ਬਸ ਵੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ ਵਾਲੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2-3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋ ਕੋਸਟ ਆਪਸ਼ਨ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਅਤੇ 604-363-2200 ਔਰ ਵਿਜ਼ਿਟ planinsurance.ca। ਦੈਟਸ planinsurance.ca। ਅਤੇ ਨੀਟ ਇਮੀਗ੍ਰੇਸ਼ਨ ਵਾਲੇ ਸੂਚਨਾ ਦੇ ਰਹੇ ਨੇ, ਜੇ ਤੁਹਾਡਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਗਲੇ 6 ਮਹੀਨਿਆਂ 'ਚ ਐਕਸਪਾਇਰ ਹੋਣ ਵਾਲਾ ਹੈ ਜਾਂ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਹੈ, ਤਾਂ ਘਬਰਾਉਣ ਦੀ ਲੋੜ ਨਹੀਂ, ਅੱਜ ਹੀ ਨੀਟ ਇਮੀਗ੍ਰੇਸ਼ਨ ਨਾਲ ਗੱਲ ਕਰੋ। ਇਹ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਬੈਸਟ ਸੋਲਿਊਸ਼ਨ ਲੱਭਦੇ ਨੇ ਅਤੇ ਤੁਹਾਡਾ ਸਟੇਟਸ ਰੀਸਟੋਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਨੇ। ਸਟੂਡੈਂਟਸ ਨੇ PR ਫਾਈਲ ਕਰਨੀ ਹੈ, ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ, ਜਾਂ ਇੰਪਲੋਇਰਸ ਨੇ LMIA ਅਪਲਾਈ ਕਰਨੀ ਹੋਵੇ, ਤਾਂ ਨੀਟ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ 604-547-7100 ਅਤੇ 604-547-7100 ਔਰ ਵਿਜ਼ਿਟ ਯੂਨਿਟ 103-12830 ਯੋਰਕ ਸੈਂਟਰ ਸਰੀ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। ਬਸ ਵੀ ਲੱਗੇ ਹੱਥ ਗੱਲ ਕਰ ਲਈਏ ਕਿ ਜਿਹੜੀ ਐਤਕੀ ਵਾਟਰ ਰਿਸਟ੍ਰਿਕਸ਼ਨਸ ਲੱਗਣੀਆਂ ਨੇ 1 ਮਈ ਤੋਂ, ਉਹ ਸਿੱਧੀਆਂ ਸਟੇਜ 2 ਵਾਲੀਆਂ ਵਾਟਰ ਰਿਸਟ੍ਰਿਕਸ਼ਨਸ ਲੱਗ ਜਾਣਗੀਆਂ। ਆਮ ਤੌਰ 'ਤੇ ਪਹਿਲਾਂ ਸਟੇਜ 1 ਤੋਂ ਸ਼ੁਰੂਆਤ ਹੁੰਦੀ ਹੈ, ਜਿਹਦੇ ਵਿੱਚ ਹੁੰਦਾ ਕਿ ਤੁਸੀਂ ਘਰਾਂ ਨੇ ਜੇ ਘਰ ਨੂੰ ਪਾਣੀ ਲਗਾਉਣਾ ਉਹਦਾ ਔਡ ਈਵਨ ਐਡਰੈਸ ਦੇ ਮੁਤਾਬਕ ਉਹ ਦਿਨ ਮਖਸੂਸ ਕੀਤੇ ਹੁੰਦੇ ਨੇ। ਪਰ ਸਟੇਜ 2 ਵਾਟਰ ਰਿਸਟ੍ਰਿਕਸ਼ਨਸ ਦੇ ਵਿੱਚ ਤਾਂ ਤੁਸੀਂ ਘਰ ਨੂੰ ਪਾਣੀ ਬਿਲਕੁਲ ਲਗਾ ਹੀ ਨਹੀਂ ਸਕਦੇ, ਅਤੇ ਜਿਹੜੇ ਬੂਟੇ ਨੇ ਜਾਂ ਫੁੱਲ ਨੇ ਜਾਂ ਰੁੱਖ ਨੇ ਉਹਨਾਂ ਨੂੰ ਹੱਥੀਂ ਪਾਣੀ ਦਿੱਤਾ ਜਾ ਸਕਦਾ ਜਾਂ ਸਪ੍ਰਿੰਕਲਰ ਨਾਲ ਪਾਣੀ ਦਿੱਤਾ ਜਾ ਸਕਦਾ। ਸੋ ਐਤਕੀ 1 ਮਈ ਤੋਂ ਸਿੱਧੀਆਂ ਹੀ ਸਟੇਜ 2 ਵਾਟਰ ਰਿਸਟ੍ਰਿਕਸ਼ਨਸ ਵੱਲ ਮੈਟਰੋ ਵੈਨਕੂਵਰ ਦਾ ਆਪਣਾ ਇਲਾਕਾ ਉੱਤੇ ਜਾ ਰਿਹਾ।
ਸੋ ਜਿਹੜਾ ਤੁਸੀਂ ਮੈਂਸ਼ਨ ਕੀਤਾ ਕਿ ਟਰੀਜ਼, ਫਲਾਵਰਸ, ਸ਼ਰਬਸ, ਉਹਨਾਂ ਨੂੰ ਤਾਂ ਸਵੇਰੇ 5 ਵਜੇ ਤੋਂ 9 ਵਜੇ ਤੱਕ ਜਿਹੜੇ ਰੈਜ਼ੀਡੈਂਸ਼ੀਅਲ ਜਿਹੜੇ
ਘਰ ਨੇ
ਉਹਨਾਂ ਦੇ ਵਿੱਚ, ਸੋ ਸਵੇਰੇ 5 ਤੋਂ 9 ਵਜੇ ਤੱਕ ਪਾਣੀ ਦਿੱਤਾ ਜਾ ਸਕਦਾ, ਕਮਰਸ਼ੀਅਲ ਸਵੇਰੇ 4 ਵਜੇ ਤੋਂ 9 ਵਜੇ ਦਰਮਿਆਨ। ਪਰ ਲੋਨ ਵਾਟਰਿੰਗ ਦੇ ਉੱਤੇ ਮੁਕੰਮਲ ਤੌਰ 'ਤੇ ਪਾਬੰਦੀ 1 ਮਈ ਤੋਂ ਲੱਗਣ ਜਾ ਰਹੀ ਹੈ।
ਜੀ, ਜਿਨ੍ਹਾਂ ਨੇ ਪ੍ਰੈਸ਼ਰ ਵਾਸ਼ਿੰਗ ਕਰਨੀ ਆ ਆਪਣਾ ਘਰ ਵਗੈਰਾ ਦੀ ਜਾਂ ਫਰੰਟ ਯਾਰਡ ਦੀ ਜਾਂ ਉਹਦੀ ਆਪਣੀ ਡਰਾਈਵਵੇ ਦੀ ਜਾਂ ਪੈਟੀਓ ਵਗੈਰਾ ਦੀ, 30 ਤਰੀਕ ਤੱਕ ਕਰ ਲਓ, ਕਿਉਂਕਿ ਪ੍ਰੈਸ਼ਰ ਵਾਸ਼ਿੰਗ ਦੇ ਉੱਪਰ ਵੀ 1 ਮਈ ਤੋਂ ਟੈਕਨੀਕਲੀ ਸਪੀਕਿੰਗ ਰੋਕ ਲੱਗ ਜਾਣੀ ਆ। ਸਪੈਸ਼ਲੀ ਜੇ ਤੁਸੀਂ ਸਿਰਫ ਇਸ ਕਰਕੇ ਪ੍ਰੈਸ਼ਰ ਵਾਸ਼ਿੰਗ ਕਰ ਰਹੇ ਹੋ ਨਾ ਕਿ ਜੀ ਇਸ ਤਾਂ ਸਿਰਫ ਸਾਫ਼ ਸਫਾਈ ਲਈ, ਅਨਲੈਸ ਤੁਸੀਂ ਕੋਈ ਹੈਲਥ ਰੀਜ਼ਨ ਕਰਕੇ ਪ੍ਰੈਸ਼ਰ ਵਾਸ਼ਿੰਗ ਕਰਨੀ ਆ ਜਾਂ ਡਰਾਈਵਵੇ ਦੀ ਪੇਂਟਿੰਗ ਵਗੈਰਾ ਵਾਸਤੇ ਉਹਨੂੰ ਤਿਆਰ ਕਰਨ ਲਈ, ਦੈਨ ਇਟਸ ਓਕੇ। ਪਰ ਅਦਰਵਾਈਜ਼ ਪ੍ਰੈਸ਼ਰ ਵਾਸ਼ਿੰਗ ਦੇ ਉੱਪਰ ਵੀ ਰਿਸਟ੍ਰਿਕਸ਼ਨਸ ਨੇ, ਅਤੇ ਇਹ ਸਾਰਾ ਐਤਕੀ ਇੰਨਾ ਤੇਜ਼ੀ ਨਾਲ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਵਾਸੂ ਜੀ ਸਨੋਪੈਕ ਬੜਾ ਘੱਟ ਆ, ਬਰਫ਼ ਪਈ ਨਹੀਂ ਕੋਈ,
ਪਰ ਗੱਡੀਆਂ ਧੋ ਸਕਦੇ,
ਗੱਡੀਆਂ ਧੋ ਸਕਦੇ,
ਸੋ ਗੱਡੀਆਂ ਧੋਤੀਆਂ ਜਾ ਸਕਦੀਆਂ ਨੇ। ਸਟੇਜ 2 ਰਿਸਟ੍ਰਿਕਸ਼ਨਸ ਗੱਡੀਆਂ ਦੇ ਉੱਤੇ ਲਾਗੂ ਨਹੀਂ ਹੁੰਦੀ। ਸਟੇਜ 3 ਜਦੋਂ ਰਿਸਟ੍ਰਿਕਸ਼ਨਸ ਲੱਗਣਗੀਆਂ, ਜੋ ਕਿ ਜੂਨ ਦੇ ਵਿੱਚ ਲੱਗਣ ਦੇ ਆਸਾਰ ਨੇ, ਫਿਰ ਗੱਡੀਆਂ ਧੋਣ ਦੇ ਉੱਤੇ ਵੀ ਪਾਬੰਦੀ ਹੋ ਜਾਏਗੀ।
ਸਟੇਜ 3 ਵਾਟਰ ਰਿਸਟ੍ਰਿਕਸ਼ਨਸ ਵਾਸਤੇ 2015 'ਚ ਲੱਗੀਆਂ ਸੀ ਪਿਛਲੀ ਵਾਰੀ, ਉਹ ਤੋਂ ਬਾਅਦ ਜ਼ਰੂਰਤ ਨਹੀਂ ਪਈ। ਪਰ ਇਸ ਸਾਲ ਵੈਦਰ ਪੈਟਰਨ ਆਪਣਾ ਇਹੋ ਜਿਹਾ ਰਿਹਾ ਕਿ ਸਾਡੇ ਸਾਹਮਣੇ ਹੀ ਆ, ਆਲਰੇਡੀ ਬਰਫ਼ ਕੋਈ ਪਈ ਨਹੀਂ ਅਤੇ ਆਉਂਦੇ ਹਫ਼ਤਿਆਂ ਦੇ ਵਿੱਚ ਵੀ ਬੜਾ ਖੁਸ਼ਕ ਮੌਸਮ ਰਹਿਣ ਵਾਲਾ। ਸੋ ਇਸ ਕਰਕੇ ਭਾਈ ਪਾਣੀ ਦੀ ਵਰਤੋਂ ਬਹੁਤ ਸੰਭਲ ਕੇ ਕਰੋ, ਕਿਉਂਕਿ ਰਿਸਟ੍ਰਿਕਸ਼ਨਸ ਆ ਰਹੀਆਂ ਨੇ, ਕਰੜੀਆਂ ਰਿਸਟ੍ਰਿਕਸ਼ਨਸ ਆ ਰਹੀਆਂ ਨੇ। ਵਾਸੂ ਜੀ, USMCA ਦੀਆਂ ਨੈਗੋਸੀਏਸ਼ਨਸ ਨੂੰ ਲੈ ਕੇ ਅਜੇ ਤੱਕ ਕੈਨੇਡਾ ਦੇ ਨਾਲ ਅਤੇ ਬਾਇਲੇਟਰਲ ਟਾਕਸ ਅਮਰੀਕਾ ਨੇ ਸ਼ੁਰੂ ਹੀ ਕੋਈ ਨਹੀਂ ਕੀਤੀਆਂ। ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਨੇ ਇਹ ਵੀ ਗੱਲਾਂ ਪਹਿਲਾਂ ਤਾਂ ਮਾਰਕ ਕਾਰਨੀ ਨੇ ਇਹ ਕਿਹਾ ਕਿ ਅਮਰੀਕਾ ਵਾਲੇ ਨਹੀਂ ਡਿਕਟੇਟ ਕਰ ਸਕਦੇ ਕਿ ਸਾਰਾ ਕੁਝ ਕਿਵੇਂ ਹੋਏਗਾ। ਉੱਧਰੋਂ ਡੋਨਲਡ ਟਰੰਪ ਨੇ ਵੀ ਪਿਛਲੇ ਹਫ਼ਤੇ ਇਹ ਗੱਲ ਆਖੀ ਸੀ ਨਾ ਕਿ ਟੈਰਿਫ ਹਟਾ ਦਿੰਦੇ ਹਾਂ, ਐਡੀ ਕੀ ਗੱਲ ਹੈ, ਕੈਨੇਡਾ ਦੀਆਂ ਸਟੀਲ ਅਤੇ ਅਲੂਮੀਨੀਅਮ ਕੰਪਨੀਆਂ ਦਾ ਟੈਰਿਫ ਹਟ ਜਾਏਗਾ, ਤੁਸੀਂ ਐਂ ਕਰੋ ਆਪਣੀ ਪ੍ਰੋਡਕਸ਼ਨ ਅਮਰੀਕਾ ਲੈ ਆਓ। ਸੋ ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਨੇ, ਪਰ ਇਸ ਸਭ ਦੇ ਵਿੱਚ ਸਾਨੂੰ ਇਹ ਪਤਾ ਕਿ ਅਮਰੀਕਾ ਨੇ ਮੈਕਸੀਕੋ ਦੇ ਨਾਲ ਅਤੇ ਦੁਵੱਲੀ ਜਿਹੜੀ ਗੱਲਬਾਤ ਹੈ ਇਸ ਇਸ਼ੂ 'ਤੇ ਉਹ ਕਰ ਲਈ ਹੋਈ ਆ। ਕੈਨੇਡਾ ਦੇ ਨਾਲ ਇਸ ਤਰ੍ਹਾਂ ਦੀ ਗੱਲ ਨਾ ਕੋਈ ਸ਼ੁਰੂ ਹੋਈ ਹੈ, ਨਾ ਹੀ ਉਹਦਾ ਕੋਈ ਹਜੇ ਸਾਨੂੰ ਸਕੈਜੂਅਲ ਪਤਾ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਆਪਸ ਵਿੱਚ ਫੋਨ 'ਤੇ ਗੱਲ ਕੀਤੀ ਹੈ ਅਤੇ ਇਸ ਗੱਲ ਦਾ ਅਹਿਦ ਕੀਤਾ ਵੀ ਕੋਈ ਨਹੀਂ, ਅਸੀਂ ਰਲ ਕੇ ਚੱਲਾਂਗੇ USMCA ਨੈਗੋਸੀਏਸ਼ਨਸ ਦੇ ਵਿੱਚ।
ਜਾਂ ਕਿਉਂਕਿ ਅਸੀਂ ਅਜੇ ਤੱਕ ਜੋ ਦੇਖ ਰਹੇ ਹਾਂ ਕਿ ਅਮਰੀਕਾ ਵਾਲੇ ਮੈਕਸੀਕੋ ਨਾਲ ਤਾਂ ਗੱਲਬਾਤ ਕਰ ਰਹੇ ਨੇ, ਉਹਨਾਂ ਨੇ ਹੁਣ 25 ਮਈ ਦੀ ਤਰੀਕ ਮਖਸੂਸ ਕੀਤੀ ਹੈ ਕਿ ਅਸੀਂ 25 ਤਰੀਕ ਨੂੰ ਇਕੱਠੇ ਬਹਿ ਕੇ ਆਫਿਸ਼ੀਅਲੀ USMCA ਦੀ ਰੀਨੈਗੋਸੀਏਸ਼ਨ ਬਾਰੇ ਗੱਲ ਕਰਾਂਗੇ, ਉਹਦਾ ਪਹਿਲਾ ਰਾਊਂਡ ਹੋਏਗਾ। ਪਰ ਕੈਨੇਡਾ ਨੂੰ ਇਸ ਤਰ੍ਹਾਂ ਦੀ ਕੋਈ ਤਾਰੀਖ ਵੀ ਅਜੇ ਤੱਕ ਦਿੱਤੀ ਨਹੀਂ ਗਈ, ਅਤੇ ਕੈਨੇਡਾ ਬਾਰੇ ਉਹ ਅਜੀਬੋ ਗਰੀਬ ਬਿਆਨ ਅਮਰੀਕਾ ਵੱਲੋਂ ਆਉਂਦੇ ਰਹਿੰਦੇ ਨੇ। ਖਬਰਾਂ ਇਹ ਆ ਰਹੀਆਂ ਨੇ ਕਿ ਜੀ ਅਮਰੀਕਾ ਵਾਲੇ ਚਾਹੁੰਦੇ ਨੇ ਕਿ ਅਸੀਂ ਪਹਿਲਾਂ ਉਹਨਾਂ ਦੀਆਂ ਕੋਈ ਸ਼ਰਤਾਂ ਪੁਗਾਈਏ, ਫਿਰ ਉਹ ਸਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਨਗੇ। ਅਤੇ ਉਹਦੇ ਰਿਸਪੋਂਸ ਵਿੱਚ ਮਾਰਕ ਕਾਰਨੀ ਨੇ ਕਿਹਾ ਸੀ ਕਿ ਵੀ US ਕੈਨੋਟ ਡਿਕਟੇਟ ਟਰਮਸ, ਕਿ ਅਸੀਂ ਨਿਰਧਾਰਿਤ ਕਰਾਂਗੇ ਵੀ ਗੱਲਬਾਤ ਕਿਵੇਂ ਕਰਨੀ ਹੈ। ਗੱਲ ਹੁੰਦੀ ਸੀ ਵੀ ਉਹਨਾਂ ਦੇ ਕੁਝ ਇਰੀਟੈਂਟਸ ਨੇ ਅਮਰੀਕਾ ਦੇ, ਜਿਹੜੇ ਉਹ ਕਹਿ ਰਹੇ ਨੇ ਵੀ ਪਹਿਲਾਂ ਦੂਰ ਕਰੋ ਅਤੇ ਫਿਰ ਅਸੀਂ ਗੱਲਬਾਤ ਕਰਾਂਗੇ। ਅਤੇ ਮਾਰਕ ਕਾਰਨੀ ਨੇ ਕਿਹਾ ਤੁਸੀਂ ਇਰੀਟੈਂਟਸ ਦੀ ਗੱਲ ਕਰਦੇ ਹੋ, ਕਹਿੰਦੇ ਇਰੀਟੈਂਟਸ ਕੀ ਹੁੰਦੇ ਮੈਂ ਤੁਹਾਨੂੰ ਦੱਸਦਾ। ਸੋ ਕਹਿੰਦੇ ਸਟੀਲ ਅਤੇ ਅਲੂਮੀਨੀਅਮ 'ਤੇ ਜੋ ਟੈਰਿਫਸ ਲੱਗੇ ਨੇ, ਜੋ ਲੰਬਰ ਦੇ ਉੱਤੇ ਟੈਰਿਫਸ ਲੱਗੇ ਨੇ, ਸੋ ਡੇਅਰੀ ਸੈਕਟਰ ਨਹੀਂ ਕਹਿੰਦੇ, ਉਹਨਾਂ ਨੇ ਕੋਈ ਹੋਰ ਵੀ ਇੱਕ ਹੋਰ ਸੈਕਟਰ ਮੈਨਸ਼ਨ ਕੀਤਾ ਸੀ। ਸੋ ਕਹਿੰਦੇ ਆ ਸਾਰੇ ਜਿਹੜੇ ਟੈਰਿਫਸ ਨੇ ਕਹਿੰਦੇ ਇਹ ਕਹਿੰਦੇ ਇਹ ਹੁੰਦੇ ਇਰੀਟੈਂਟਸ। ਸੋ ਕਹਿੰਦੇ ਵੀ ਅਸੀਂ ਵੀ ਸਾਡੇ ਵੀ ਕੁਝ ਇਰੀਟੈਂਟਸ ਹੈਗੇ ਨੇ। ਸੋ ਇਸ ਵੇਲੇ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਈਗੋ ਦੀ ਗੇਮ ਚੱਲ ਰਹੀ ਹੈ ਜਿਵੇਂ, ਪਰ ਅਮਰੀਕਾ ਅਤੇ ਮੈਕਸੀਕੋ ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਸੋ ਕੈਨੇਡਾ ਨੂੰ ਹੁਣ ਉੱਪਰੋਂ ਉੱਪਰੋਂ ਅਸੀਂ ਇਹ ਤਾਂ ਕਹਿ ਰਹੇ ਹਾਂ ਵੀ ਅਸੀਂ ਡਿਕਟੇਟ ਕਰਾਂਗੇ ਅਸੀਂ, ਪਰ ਅੰਦਰੋਂ ਥੋੜ੍ਹੀ ਉਚਕੂ ਤੁਚਕੂ ਵੀ ਲੱਗੀ ਹੋਈ ਹੈ, ਕਿਉਂਕਿ ਹੁਣ ਅਮਰੀਕਾ ਅਤੇ ਕੈਨੇਡਾ ਦੇ ਕੰਟੈਕਸ ਦੇ ਵਿੱਚ ਦੋਨੋਂ ਧਿਰਾਂ ਕਹਿਣ ਲੱਗੀਆਂ ਨੇ ਕਿ ਜੋ 1 ਜੁਲਾਈ ਦੀ ਡੈਡਲਾਈਨ ਆ ਉਦੋਂ ਤੱਕ ਗੱਲਬਾਤ ਨਹੀਂ ਹੋਣੀ ਹੈ, ਗੱਲਬਾਤ ਉਸ ਤੋਂ ਬਾਅਦ ਵੀ ਚੱਲਦੀ ਰਹੇਗੀ। ਸੋ ਇਸ ਕਰਕੇ ਸਾਨੂੰ ਅੰਦਰੋਂ ਹੋ ਗਿਆ ਵੀ ਅਸੀਂ ਇਕੱਲੇ ਨਾ ਰਹਿ ਜਾਈਏ ਕਿਤੇ। ਸੋ ਸ਼ੁੱਕਰਵਾਰ ਫਿਰ ਹੁਣ ਦੇਖੋ ਅਮਰੀਕਾ ਵਾਲੇ ਤਾਂ ਗੱਲ ਨਹੀਂ ਕਰਦੇ, ਸੋ ਕਲਾਉਡੀਆ ਸ਼ੇਨਬਾਮ ਨਾਲ ਫਿਰ ਮਾਰਕ ਕਾਰਨੀ ਨੇ ਫੋਨ 'ਤੇ ਗੱਲਬਾਤ ਕੀਤੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਇਕੱਠੇ ਹਾਂ, ਤੁਹਾਡਾ ਧਿਆਨ ਰੱਖਾਂ।
ਮੈਕਸੀਕੋ ਦਾ ਟ੍ਰੇਡ ਮਿਸ਼ਨ ਅਰਲੀ ਮਈ ਦੇ ਵਿੱਚ ਵਾਸੂ ਜੀ ਕੈਨੇਡਾ ਆਉਣਾ ਵੀ ਹੈ, ਜਿਹੜੇ ਉਹਨਾਂ ਦੇ ਸੈਕਰਟਰੀ ਆਫ ਇਕਾਨਮੀ ਹੈਗੇ ਨੇ ਉਹਨਾਂ ਨੇ ਇੱਥੇ ਆਉਣਾ, ਉਹਨਾਂ ਦੀਆਂ ਮੀਟਿੰਗਸ ਟੋਰੋਂਟੋ ਦੇ ਇਲਾਕੇ ਦੇ ਵਿੱਚ ਹੈਗੀਆਂ, ਮੌਂਟਰੀਅਲ 'ਚ ਹੈਗੀਆਂ। ਇਹ ਨਹੀਂ ਅਜੇ ਪਤਾ ਕਿ ਉਹ ਆਟਵਾ ਦੇ ਵਿੱਚ ਕਿਸੇ ਹੋਰ ਸਰਕਾਰੀ ਫੈਡਰਲ ਸਰਕਾਰ ਦੇ ਅਧਿਕਾਰੀ ਨੂੰ ਮਿਲਣ ਵਾਸਤੇ ਵੀ ਜਾਣਗੇ ਕਿ ਨਹੀਂ। ਸੋ ਦੇਖਣਾ ਹੋਏਗਾ 1 ਜੁਲਾਈ, ਉਸ ਤੋਂ ਬਾਅਦ ਦੇਖੋ ਪਹਿਲਾਂ ਤਾਂ ਨੈਗੋਸੀਏਸ਼ਨਸ ਕੈਨੇਡਾ ਨਾਲ ਸ਼ੁਰੂ ਹੋਣ ਦੇ ਚਾਂਸਿਸ ਕਦੋਂ ਤੱਕ ਬਣਦੇ ਨੇ, ਫਿਰ 1 ਜੁਲਾਈ ਤੱਕ ਕੀ ਹੁੰਦਾ। ਅਜੇ ਤਾਂ ਇਹ ਨਹੀਂ ਪਤਾ ਕਿ ਉਸ ਤੋਂ ਬਾਅਦ USMCA ਦਾ ਕੀ ਬਣੇਗਾ। ਟਰੰਪ ਤਾਂ ਇਹ ਕਹੀ ਜਾਂਦੇ ਆ ਵੀ ਲੋੜ ਨਹੀਂ ਹੈਗੀ ਇਹਦੀ, ਅਸੀਂ ਤਾਂ ਦੋਹਾਂ ਮੁਲਕਾਂ ਨਾਲ ਲਹਿਦਾ ਆਪਣਾ ਕੋਈ ਕੰਟਰੈਕਟ ਜਾਂ ਕੋਈ ਡੀਲ ਕਰ ਲਾਂਗੇ। ਅਤੇ ਜੇ ਤਿੰਨੇ ਮੁਲਕ ਇੱਥੇ ਐਗਰੀ ਕਰਦੇ ਨੇ, 16 ਸਾਲ ਵਾਸਤੇ ਤਾਂ ਰਿਨਿਊ ਹੁੰਦਾ ਇਹ ਅੰਡਰ ਡੋਨਲਡ ਟਰੰਪ, 16 ਸਾਲ ਵਾਸਤੇ ਤਾਂ ਰਿਨਿਊ ਨਹੀਂ ਕਰਦੇ ਉਹ, ਬਿਕਾਜ਼ ਦੈਟਸ ਵਨ ਆਫ ਦੀ ਆਪਸ਼ਨਸ। ਇੱਕ ਆਪਸ਼ਨ 16 ਸਾਲ ਦਾ ਰਿਨਿਊਅਲ ਹੈ, ਇੱਕ ਆਪਸ਼ਨ ਹੈ 6 ਮਹੀਨੇ ਦਾ ਨੋਟਿਸ ਦੇ ਕੇ ਬਾਹਰ ਹੋ ਜਾਓ, ਅਤੇ ਇੱਕ ਆਪਸ਼ਨ ਹੈ ਰਿਨਿਊਅਲ 10 ਸਾਲਾਂ ਦੀ ਪਰ ਹਰ ਸਾਲ ਰਿਵਿਊ। ਉਹ ਬੜੀ ਟੇਢੀ ਜਿਹੀ ਖੀਰ ਆ।
ਅਤੇ ਪਿਛਲੇ ਦਿਨੀ ਜੇਮਿਸਨ ਗ੍ਰੀਅਰ ਨੇ ਇੱਕ ਹਿੰਟ ਦਿੱਤਾ ਸੀ ਕਿ ਮੋਸਟ ਲਾਈਕਲੀ ਦੇ ਆਰ ਗੋਇੰਗ ਫਾਰ ਦਾ ਆਪਸ਼ਨ ਨੰਬਰ 2,
ਵੀ ਹਰ ਸਾਲ ਰਿਵਿਊ,
ਹਰ ਸਾਲ ਉਹਦਾ ਰਿਵਿਊ ਕਰੀ ਜਾਓ,
ਗਿੱਲਾ ਪੀਣ ਪਾ ਕੇ ਰੱਖੋ।
ਅਤੇ ਨਾਲ ਉਹ ਇੱਕ ਹੋਰ ਚੀਜ਼ ਬੜੀ ਸਪਸ਼ਟ ਕਰ ਚੁੱਕੇ ਨੇ, ਆਲਮੋਸਟ ਕਲੀਅਰ ਹੋ ਚੁੱਕਿਆ ਹੁਣ, ਕਿ ਇੱਕ ਟ੍ਰਾਈਲੈਟਰਲ ਅਗਰੀਮੈਂਟ ਤਾਂ ਉਹ ਸਾਈਨ ਕਰਨਗੇ, ਇੱਕ ਜਿਵੇਂ ਬੇਸਿਸ ਜਾਂ ਹੋਏਗਾ, ਨੀਂਹ ਤਾਂ ਹੋਏਗੀ ਇੱਕ ਟ੍ਰਾਈਲੈਟਰਲ ਅਗਰੀਮੈਂਟ ਦੀ, ਪਰ ਔਨ ਟਾਪ ਆਫ ਦੈਟ ਇਹ ਕਲੀਅਰ ਹੋਏਗੀ ਬਾਇਲੈਟਰਲ ਅਗਰੀਮੈਂਟਸ ਦੀ, ਕਿ ਮੈਕਸੀਕੋ ਨਾਲ ਕੁਝ ਵੱਖਰੀਆਂ ਮਦਾਂ ਦੇ ਉੱਤੇ ਸਹਿਮਤੀ ਬਣੇਗੀ ਤੇ ਕੈਨੇਡਾ ਦੇ ਨਾਲ ਕੁਝ ਹੋਰ ਮਦਾਂ ਦੇ ਉੱਤੇ ਸਹਿਮਤੀ ਬਣੇਗੀ। ਸੋ ਇਸ ਤਰ੍ਹਾਂ ਦਾ ਇਹ ਮਲਟੀ ਲੇਅਰ ਅਗਰੀਮੈਂਟ, ਬੜਾ ਕੰਪਲੀਕੇਟਡ ਜਿਹਾ, ਲਾਈਕ ਐਨੀਥਿੰਗ ਐਸੋਸੀਏਟਡ ਵਿਦ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ। ਸੋ USMCA ਵੀ ਉਦਾਂ ਦਾ ਹੀ ਹੋਏਗਾ।
ਜੀ, ਸਿਕਿਉਰਿਟੀ ਦੀ ਗੱਲਬਾਤ ਵੀ ਜੇ ਕਰ ਹੀ ਰਹੇ ਹਾਂ, ਵਾਈਟ ਹਾਊਸ 'ਤੇ ਜਿਹੜਾ ਕੋਰਸਪੋਂਡੈਂਟਸ, ਵਾਈਟ ਹਾਊਸ ਦਾ ਕੋਰਸਪੋਂਡੈਂਟਸ ਡਿਨਰ, ਨੋਟ ਐਟ ਦਾ ਵਾਈਟ ਹਾਊਸ, ਪਰ ਜਿਹੜਾ ਉੱਥੇ ਵਾਸ਼ਿੰਗਟਨ ਦੇ ਵਿੱਚ ਹਿਲਟਨ ਹੋਟਲ ਆ, ਉੱਥੇ ਇਹ ਇਵੈਂਟ ਹੁੰਦਾ। ਅਤੇ ਜਦੋਂ ਇਹ ਕੋਰਸਪੋਂਡੈਂਟਸ ਡਿਨਰ ਹੋ ਰਿਹਾ ਸੀ ਸ਼ਨੀਵਾਰ ਨੂੰ, ਉੱਥੇ ਗੋਲੀ ਚੱਲਦੀ ਆ। ਡੋਨਲਡ ਟਰੰਪ ਜਦੋਂ ਪਿਛਲੀ ਵਾਰ ਰਾਸ਼ਟਰਪਤੀ ਬਣੇ ਸੀ ਆਪਣੀ ਪਹਿਲੀ ਟਰਮ ਦੇ ਵਿੱਚ, ਉਹਨਾਂ ਨੇ ਕਦੇ ਵੀ ਇਸ ਇਵੈਂਟ ਨੂੰ ਅਟੈਂਡ ਨਹੀਂ ਸੀ ਕੀਤਾ। ਐਤਕੀ ਵੀ ਪਿਛਲੇ ਸਾਲ ਨਹੀਂ ਸੀ ਗਏ, ਇਸ ਸਾਲ ਪਹਿਲੀ ਵਾਰ ਟਰੰਪ ਉੱਥੇ ਬਤੌਰ ਰਾਸ਼ਟਰਪਤੀ ਪਹੁੰਚੇ ਹੋਏ ਸੀ, ਅਤੇ ਉੱਥੇ ਗੋਲੀ ਚੱਲਣ ਦੀ ਘਟਨਾ ਵਾਪਰ ਜਾਂਦੀ ਹੈ। ਇੱਕ ਸੀਕਰਟ ਸਰਵਿਸ ਦਾ ਇੱਕ ਜਿਹੜਾ ਏਜੰਟ ਅਫਸਰ ਆ, ਉਹ ਫੱਟੜ ਹੋਇਆ। ਉਹਨੇ ਵੀ ਬੁਲੇਟ ਪਰੂਫ ਵੈਸਟ ਪਾਈ ਹੋਈ ਸੀ, ਸੋ ਬਚਾ ਰਿਹਾ, ਪਰ ਉਸਦਾ ਇਲਾਜ ਵਗੈਰਾ ਹੁਣ ਕੀਤਾ ਜਾ ਰਿਹਾ, ਹੀ ਇਜ਼ ਰਿਕਵਰਿੰਗ। ਪਰ ਜਿਹੜਾ ਇਹ ਸ਼ੂਟਰ ਸੀ, ਇਹਦੇ ਬਾਰੇ ਹੁਣ ਜਿਹੜੀਆਂ ਕੁਝ ਡੀਟੇਲਸ ਨੇ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ।
ਯਾ, ਸੋ ਮੀਡੀਆ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਅਮਰੀਕਾ ਵਿੱਚ ਕਿ ਇਹ ਕੈਲੀਫੋਰਨੀਆ ਦਾ ਰਹਿਣ ਵਾਲਾ ਵਿਅਕਤੀ ਸੀ, 31 ਸਾਲ ਇਹਦੀ ਉਮਰ ਦੱਸੀ ਗਈ, ਅਤੇ ਕੋਲ ਟੋਮਸ ਐਲਨ ਇਹਦਾ ਨਾਮ ਦੱਸਿਆ ਜਾ ਰਿਹਾ
ਜੀ।
ਤੇ ਇਹ ਰੇਲ ਗੱਡੀ ਰਾਹੀਂ ਕਹਿੰਦੇ ਕੈਲੀਫੋਰਨੀਆ ਤੋਂ ਪਹੁੰਚਿਆ ਸੀ,
ਕਿਉਂਕਿ ਜੇ ਜਹਾਜ਼ 'ਚ ਆਉਂਦਾ ਤਾਂ ਫਿਰ ਆਪਣੀਆਂ ਜਿਹੜੀਆਂ ਬੰਦੂਕਾਂ ਕਥਿਤ ਤੌਰ 'ਤੇ ਨਾਲ ਲੈ ਕੇ ਆਇਆ, ਤਾਂ ਫਿਰ ਫੜੇ ਜਾਣ ਦਾ ਖਤਰਾ,
ਕਿਉਂਕਿ ਇਹਦੇ ਕੋਲ ਸ਼ਾਰਟਗਨ ਵੀ ਸੀ, ਹੈਂਡਗਨ ਵੀ ਸੀ, ਅਤੇ ਕਈ ਸਾਰੇ ਇਹਦੇ ਕੋਲ ਛੁਰੇ ਸਨ
ਜੀ।
ਸੋ ਇਹ ਵਿਜੇ ਜੀ, ਜਿਹੜੀ ਤੁਸੀਂ ਪਹਿਲਾਂ ਗੱਲ ਮੈਨਸ਼ਨ ਕੀਤੀ ਵੀ ਇਹ ਵਾਈਟ ਹਾਊਸ ਵਿੱਚ ਨਹੀਂ ਸੀ ਹੋ ਰਿਹਾ ਹੈ ਇਹ ਇਵੈਂਟ, ਇਹ ਵਾਈਟ ਹਾਊਸ ਦਾ ਇਵੈਂਟ ਵਾਸ਼ਿੰਗਟਨ ਹਿਲਟਨ ਹੋਟਲ ਦੇ ਵਿੱਚ ਹੋ ਰਿਹਾ ਸੀ, ਜੋ ਵਾਈਟ ਹਾਊਸ ਤੋਂ ਤਕਰੀਬਨ 2.5 ਕਿਲੋਮੀਟਰ ਦੂਰ ਆ
ਜੀ।
ਸੋ ਡੋਨਲਡ ਟਰੰਪ, ਤੁਹਾਨੂੰ ਪਤਾ ਕਿ ਅੱਜ ਕੱਲ੍ਹ ਉਹ ਬੜੀ ਇੱਕ ਮੁਹਿੰਮ ਚਲਾ ਰਹੇ ਨੇ ਕਿ ਵਾਈਟ ਹਾਊਸ ਦੇ ਵਿੱਚ ਇੱਕ $400 ਮਿਲੀਅਨ ਦਾ ਖਰਚਾ ਕਰਕੇ ਇੱਕ ਆਲੀਸ਼ਾਨ ਬਾਲਰੂਮ ਬਣਨਾ ਚਾਹੀਦਾ।
ਉਹ
ਤੇ ਉਹਦੇ ਵਾਸਤੇ ਥੋੜ੍ਹੀ ਬਹੁਤ ਕੰਸਟਰਕਸ਼ਨ ਸ਼ੁਰੂ ਵੀ ਹੋ ਗਈ ਸੀ, ਮੁੜ ਕੇ ਕੋਰਟ ਨੇ ਉੱਤੇ ਸਟੇਅ ਲਗਾ ਦਿੱਤਾ ਕਿਉਂਕਿ ਜਿਹੜੀ ਉਹਨਾਂ ਦੀ ਇੱਕ ਨੈਸ਼ਨਲ ਕੰਜ਼ਰਵੇਸ਼ਨ ਜਿਹੜੀ ਹਿਸਟੋਰਿਕ ਬਿਲਡਿੰਗਸ ਦੀ ਕੰਜ਼ਰਵੇਸ਼ਨ ਸੁਸਾਇਟੀ ਹੈ ਜਾਂ ਏਜੰਸੀ ਹੈ, ਉਹਨਾਂ ਨੇ ਇਹ ਅਦਾਲਤ ਦੇ ਵਿੱਚ ਜਾ ਕੇ ਕਿਹਾ ਸੀ ਵੀ ਇੱਥੇ ਰੋਕ ਲਗਾਓ, ਤੇ ਅਦਾਲਤ ਨੇ ਸਟੇਅ ਆਰਡਰ ਕਰਤਾ ਸੀ। ਤੇ ਡੋਨਲਡ ਟਰੰਪ ਇਸ ਗੱਲ ਨੂੰ ਲੈ ਕੇ ਬੜੇ ਨਾਰਾਜ਼ ਨੇ, ਉਹ ਕਹਿੰਦੇ ਦੇਖ ਲਓ ਹੁਣ, ਕਹਿੰਦੇ ਜੇ ਇਹ ਇਵੈਂਟ ਵਾਈਟ ਹਾਊਸ ਦੇ ਵਿੱਚ ਹੋ ਰਿਹਾ ਹੁੰਦਾ ਉੱਥੇ ਕਹਿੰਦੇ ਬਹੁਤ ਵੱਡੀ ਸਿਕਿਉਰਿਟੀ ਹੋਣੀ ਸੀ, ਉੱਥੇ ਜਿਹੜੇ ਕਹਿੰਦੇ ਸ਼ੀਸ਼ਾ ਜਿਹੜਾ ਬੁਲੇਟ ਪਰੂਫ ਹੋਣਾ ਸੀ, ਤੇ ਉੱਥੇ ਤਾਂ ਕਹਿੰਦੇ ਕੋਈ ਡਰੋਨ ਅਟੈਕ ਵੀ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਅਸੀਂ ਬਾਲਰੂਮ ਵਾਈਟ ਹਾਊਸ ਦੇ ਵਿੱਚ ਬਣਾਉਣ ਲੱਗੇ ਹਾਂ। ਤੇ ਕਹਿੰਦੇ ਹੁਣ ਕਿਉਂਕਿ ਇਹ ਇੱਕ ਹੋਟਲ ਦੇ ਵਿੱਚ ਇਵੈਂਟ ਹੋਇਆ, ਉੱਥੇ ਕਹਿੰਦੇ ਸਿਕਿਉਰਿਟੀ ਦੇ ਇੰਤਜ਼ਾਮ ਬਹੁਤੇ ਪੁਖਤਾ ਨਹੀਂ ਹੋ ਸਕਦੇ, ਤੇ ਇਸ ਕਰਕੇ ਕਹਿੰਦੇ ਦੇਖ ਲਓ ਵੀ ਇਹ ਇੰਨਾ ਇੰਸੀਡੈਂਟ ਹੀ ਵਾਪਰਿਆ, ਕਿਉਂਕਿ ਜੋ ਰਿਪੋਰਟਿੰਗ ਹੋ ਰਹੀ ਹੈ ਉਹ 'ਚ ਦੱਸਿਆ ਜਾ ਰਿਹਾ ਕਿ ਹੋਟਲ ਦੇ ਅੰਦਰ ਕੋਈ ਵੀ ਵਿਅਕਤੀ ਆ ਜਾ ਸਕਦਾ ਸੀ, ਉਹਦੀ ਕੋਈ ਸਕਰੀਨਿੰਗ ਨਹੀਂ ਸੀ ਹੋ ਰਹੀ। ਜਿਹੜੇ ਵਿਅਕਤੀ ਨੇ ਜਿਸ ਬਾਲਰੂਮ ਹੋਟਲ ਦੇ ਅੰਦਰ ਬਾਲਰੂਮ ਦੇ ਵਿੱਚ ਜਿੱਥੇ ਇਵੈਂਟ ਹੋ ਰਿਹਾ
ਬੈਂਕਟ ਹਾਲ ਕਹਿ ਲਓ,
ਬੈਂਕਟ ਹਾਲ, ਸੋ ਉਹਦੇ ਅੰਦਰ ਜਿਹਨੇ ਕਿਸੇ ਨੇ ਜਾਣਾ ਸੀ ਆਉਣਾ ਸੀ ਸਿਰਫ ਉੱਥੇ ਹੀ ਪੈਰੀਮੀਟਰ ਬਣਾਇਆ ਗਿਆ ਸੀ,
ਕਰੈਕਟ।
ਸੋ ਹੋਟਲ ਦੇ ਮੇਨ ਐਂਟਰੈਂਸ ਦੇ ਉੱਤੇ ਕੋਈ ਪੈਰੀਮੀਟਰ ਨਹੀਂ ਸੀ
ਜੀ, ਜਦੋਂ ਕਿ ਆਮ ਤੌਰ ਤੇ ਰਾਸ਼ਟਰਪਤੀ ਜਿਸੇ ਕਿਸੇ ਵੀ ਇਵੈਂਟ ਦੇ ਵਿੱਚ ਜਦੋਂ ਹਿੱਸਾ ਲੈਂਦੇ ਨੇ, ਜਿਵੇਂ ਫੀਫਾ ਵਾਲੇ ਡਰਾਅ ਦੇ ਇਵੈਂਟ ਦੇ ਵਿੱਚ ਜਦੋਂ ਗਏ ਸੀ, ਉਦੋਂ ਵਾਸੂ ਜੀ ਉਸ ਬਿਲਡਿੰਗ ਦੇ ਤਾਂ ਆਲੇ ਦੁਆਲੇ ਉਹਦੇ ਕਾਫੀ ਇੱਕ ਚੁਗਿਰਦਾ ਬਣਾ ਦਿੱਤਾ ਜਾਂਦਾ ਕਿ ਉਸ ਇਲਾਕੇ ਦੇ ਵਿੱਚ ਵੀ ਕੋਈ ਨਹੀਂ ਆ ਸਕਦਾ ਸਿੱਧਾ, ਪਰ ਹੋਟਲ ਦੇ ਵਿੱਚ ਆਫਕੋਰਸ ਕਿਉਂਕਿ ਜਿਹੜੇ ਗੈਸਟ ਹੋਟਲ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਤਾਂ ਆਉਣ ਜਾਣ ਕਰਨਾ ਹੀ ਹੈ, ਇਸ ਕਰਕੇ ਸੀਕਰਟ ਸਰਵਿਸ ਵਾਲੇ ਪੂਰਾ ਦਾ ਪੂਰਾ ਹੋਟਲ ਟੇਕ ਓਵਰ ਨਹੀਂ ਕਰ ਸਕਦੇ। ਜਿਹੜਾ ਇਹ ਅਟੈਕਰ ਆ ਇਹ ਵੀ ਦੱਸਿਆ ਜਾਂਦਾ ਵੀ ਪਿਛਲੇ ਕੁਝ ਦਿਨਾਂ ਤੋਂ ਇਸੇ ਹੋਟਲ ਦੇ ਵਿੱਚ ਰਹਿ ਰਿਹਾ ਸੀ, ਸੋ ਹੀ ਵਾਜ਼ ਆਲਰੇਡੀ ਰਿਜ਼ਾਈਡਿੰਗ ਇਨ ਐਟ ਦੀ ਹੋਟਲ, ਅਤੇ ਇਹਨੇ ਜਦੋਂ ਕੋਸ਼ਿਸ਼ ਕੀਤੀ ਗੋਲੀਆਂ ਚਲਾਉਂਦਾ ਹੋਇਆ ਇਹਨੇ ਬਾਲਰੂਮ ਵੱਲ ਜਾਣ ਦੀ, ਇਹਨੂੰ ਪਹਿਲਾਂ ਹੀ ਉੱਥੇ
ਹਾਲਵੇ ਦੇ ਵਿੱਚ
ਕਾਬੂ ਕਰ ਲਿਆ ਗਿਆ। ਜਿਹੜਾ ਅਟੈਕਰ ਵੀ ਹੈਗਾ ਇਹ ਸਸਪੈਕਟ ਆ, ਇਹਦੇ ਉੱਪਰ ਵੀ ਗੋਲੀ ਨਹੀਂ ਚਲਾਈ ਸੀਕਰਟ ਸਰਵਿਸ ਵਾਲਿਆਂ ਨੇ, ਸਗੋਂ ਇਹਦੀ ਵੀ ਤਸਵੀਰ ਜਿਹੜੀ ਸਭ ਤੋਂ ਪਹਿਲਾਂ ਬਾਹਰ ਆਉਂਦੀ ਆ ਉਹ ਡੋਨਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਦੇ ਉੱਪਰ ਪੋਸਟ ਕੀਤੀ। ਜਿਹੜਾ ਅਟੈਕਰ ਆ ਉਹ ਸ਼ਰਟਲੈਸ ਮੁੱਦੇ ਮੂੰਹ ਜ਼ਮੀਨ ਦੇ ਉੱਪਰ ਪਿਆ, ਉਹਦੇ ਹੱਥ ਪਿੱਛੇ ਬੰਨੇ ਹੋਏ ਆ, ਸੋ ਉਹ ਤਸਵੀਰ ਟਰੰਪ ਨੇ ਟਰੂਥ ਸੋਸ਼ਲ 'ਤੇ ਪਾ ਤੀ,
ਇੱਕ ਵੀਡੀਓ ਵੀ ਪਾਈ
ਹਾਂ, ਜਿਹਦੇ ਵਿੱਚ ਉਹ ਅਟੈਕਰ ਹਾਲਵੇ ਦੇ ਵਿੱਚ ਭੱਜਿਆ ਜਾਂਦਾ। ਫਿਰ ਟਰੰਪ ਨੇ ਇਹ ਵੀ ਕਿਹਾ, ਕਹਿੰਦੇ ਜਦੋਂ ਪਹਿਲਾਂ ਗੋਲੀ ਚੱਲਣ ਦੀ ਆਵਾਜ਼ ਆਈ ਮੈਨੂੰ ਤਾਂ ਇਹ ਲੱਗਿਆ ਵੀ ਬਹੁਤ ਕੋਈ ਟ੍ਰੇਜ ਡਿੱਗ ਗਈਆਂ ਬਹੁਤ ਸਾਰੀਆਂ, ਕਹਿੰਦੇ ਮੈਨੂੰ ਫਸਟ ਲੇਡੀ ਨੇ ਕਿਹਾ ਵੀ ਇਟਸ ਅ ਵੈਰੀ ਬੈਡ ਨੋਇਜ਼, ਅਤੇ ਇੱਦਾਂ ਦੀਆਂ ਗੱਲਾਂ ਉਹਨੇ ਕੁਝ ਕੀਤੀਆਂ। ਫਿਰ
ਐਡਜੈਕਟਿਵ ਫਸਟ ਲੇਡੀ ਦੇ ਵੀ
ਟਰੰਪ
ਪ੍ਰੈਜ਼ੀਡੈਂਟ ਵਰਗੇ ਨੇ,
ਟਰੰਪ ਪ੍ਰੈਜ਼ੀਡੈਂਟ ਵਰਗੇ ਨੇ,
ਬੈਡ ਨੋਇਜ਼।
ਅੱਛਾ, ਫਿਰ ਟਰੰਪ ਨੇ ਇਹ ਕਿਹਾ, ਕਹਿੰਦੇ ਮੈਂ ਨਹੀਂ ਡਰਿਆ ਸੀ, ਕਿਉਂਕਿ ਨਾ ਇੱਕ ਸੋਸ਼ਲ ਮੀਡੀਆ 'ਤੇ ਗੱਲ ਚੱਲਣ ਲੱਗ ਗਈ ਸੀ ਕਿ ਜਦੋਂ ਗੋਲੀ ਚੱਲੀ ਵੀ ਕੀ ਟਰੰਪ ਡਿੱਗ ਗਏ ਸੀ। ਟਰੰਪ ਨੇ ਕਿਹਾ ਮੈਂ ਡਿੱਗਿਆ ਨਹੀਂ, ਉਹ ਤਾਂ ਸੀਕਰਟ ਸਰਵਿਸ ਵਾਲਿਆਂ ਨੇ ਮੈਨੂੰ ਆ ਕੇ ਕਿਹਾ ਵੀ ਤੁਸੀਂ ਟੇਬਲ ਥੱਲੇ ਹੋ ਜਾਓ ਜਾਂ ਥੱਲੇ ਨੂੰ ਹੋ ਜਾਓ, ਲੋਅਰ ਡਾਊਨ ਹੋ ਜਾਓ। ਕਹਿੰਦੇ ਇਸ ਕਰਕੇ, ਕਹਿੰਦੇ ਮੈਂ ਡਿੱਗਿਆ ਡੁੱਗਿਆ ਕੋਈ ਨਹੀਂ ਸੀ, ਕਹਿੰਦੇ ਮੈਨੂੰ ਹੀ ਡਰ ਲੱਗਦਾ। ਐਂਡ ਯੈਸ ਹੀ ਡਿਡ ਸੇ ਵੀ ਜੇ ਇਹ, ਕਹਿੰਦੇ ਹੁਣ ਦੇਖੋ ਪਤਾ ਲੱਗਦਾ ਨਾ ਵੀ ਬਾਲਰੂਮ ਬਣਾਉਣਾ ਸਿਆਣਾ ਵਾਲਾ ਕੰਮ ਆ, ਬਾਲਰੂਮ ਬਣਨਾ ਚਾਹੀਦਾ ਵਾਈਟ ਹਾਊਸ ਦੇ।
ਕੱਲ ਡਿਪਾਰਟਮੈਂਟ ਆਫ ਜਸਟਿਸ ਨੇ ਨਾਲ ਦੇ ਨਾਲ ਹੀ ਇੱਕ ਚਿੱਠੀ ਭੇਜ ਦਿੱਤੀ ਆ ਉਸ ਜਿਹੜੀ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ, ਨੈਸ਼ਨਲ ਟਰੱਸਟ ਫਾਰ ਹਿਸਟੋਰਿਕ ਪ੍ਰੈਜ਼ਰਵੇਸ਼ਨ, ਇਹ ਉੱਥੇ ਦੀ ਇੱਕ ਬਾਡੀ ਹੈ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਸਟੇਅ ਦੀ ਮੰਗ ਕੀਤੀ ਸੀ ਕੰਸਟਰਕਸ਼ਨ ਤੇ। ਸੋ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਬਾਡੀ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਕਿ ਤੁਸੀਂ ਅੱਜ ਸਵੇਰੇ 9 ਵਜੇ ਤੋਂ ਪਹਿਲਾਂ, ਜੋ ਡੈਡਲਾਈਨ ਹੁਣ ਲੰਘ ਗਈ ਹੈ ਕਿਉਂਕਿ ਈਸਟਰਨ ਸਮੇਂ ਦੀ ਇਹ ਡੈਡਲਾਈਨ ਆ, ਸੋ ਅੱਜ ਸਵੇਰੇ 9 ਵਜੇ ਤੋਂ ਪਹਿਲਾਂ ਆਪਣੀ ਇਹ ਜਿਹੜੀ ਤੁਹਾਡੀ ਅਪੀਲ ਆ ਜਾਂ ਜਿਹੜਾ ਤੁਹਾਡਾ ਕੇਸ ਆ ਅਦਾਲਤ ਦੇ ਵਿੱਚੋਂ ਵਿਦਡਰਾਅ ਕਰ ਲਓ, ਨਹੀਂ ਤਾਂ ਫਿਰ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ, ਫੈਡਰਲ ਸਰਕਾਰ ਅਦਾਲਤ ਦੇ ਵਿੱਚ ਜਾ ਕੇ ਇਸ ਏਜੰਸੀ ਨੂੰ ਆਰਡਰ ਕਰਾਏਗੀ ਕਿ ਤੁਸੀਂ ਆਪਣਾ ਕੇਸ ਵਿਦਡਰਾਅ ਕਰੋ।
ਤੇ ਟਰੰਪ ਨੇ ਇਹ ਗੱਲ ਵੀ ਆਖੀ ਹੈ ਤਾਂ ਈਰਾਨ ਨਾਲ ਕਹਿੰਦੇ ਕੋਈ ਲੈਣਾ ਦੇਣਾ ਹੈ ਨਹੀਂ। ਅੱਛਾ, ਜਿਹੜਾ ਇਹ ਵਿਅਕਤੀ ਜਿਹੜਾ ਅਟੈਕਰ ਸੀਗਾ ਇਹਦੇ ਘਰ ਤੋਂ ਇੱਕ ਮੈਨੀਫੈਸਟੋ ਵੀ ਅਥਾਰਟੀਜ਼ ਨੂੰ ਬਰਾਮਦ ਹੋਇਆ, ਉਹਦੇ ਵਿੱਚ ਇਹਨੇ ਇਹ ਲਿਖਿਆ ਹੋਇਆ ਸੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਟੌਪ ਅਧਿਕਾਰੀਆਂ ਤੋਂ ਲੈ ਕੇ ਵੀ ਸਟਾਰਟਿੰਗ ਵਿਦ ਦ ਟੌਪ ਓਫੀਸ਼ੀਅਲਸ ਅਤੇ ਫਿਰ ਜਿਹੜੇ ਬਾਕੀ ਦੇ ਓਫੀਸ਼ੀਅਲਸ ਨੇ ਉਹਨਾਂ ਨੂੰ ਇਹਨੇ ਟਾਰਗੇਟ ਕਰਨਾ ਸੀ। ਵੈਸੇ ਇੰਜੀਨੀਅਰ ਸੀ ਬੰਦਾ ਇਹ ਹੈਗਾ, ਚਲੋ ਮਤਲਬ ਹੁਣ ਇਹਦੀ ਅੱਜ ਅਦਾਲਤ 'ਚ ਪੇਸ਼ੀ ਹੋਣੀ, ਉੱਥੇ ਇੰਜੀਨੀਅਰ ਹੈ ਇਹਨੇ, ਫਿਰ ਟਿਊਟਰ ਵੀ ਰਿਹਾ ਇਹ ਪਿਛਲੇ ਸਾਲਾਂ ਨੂੰ ਪੜ੍ਹਾਉਂਦਾ ਵੀ ਰਿਹਾ, ਅਤੇ ਜਿਹੜੇ ਇਹਦੇ ਸਟੂਡੈਂਟਸ ਨੇ ਉਹ ਕਹਿੰਦੇ ਬੰਦਾ ਇੰਟੈਲੀਜੈਂਟ ਹੈ ਵੀ ਲੱਗਦਾ ਨਹੀਂ ਸੀ ਕਿਸੇ ਦਾ ਇੱਦਾਂ ਨੁਕਸਾਨ ਵੀ ਕਰ ਸਕਦਾ। ਇਹਨੇ ਆਪਣੇ ਉਸ ਮੈਨੀਫੈਸਟੋ ਦੇ ਵਿੱਚ ਜਿਹੜੀ ਰੀਜ਼ਨ ਲਿਖਿਆ ਵੀ ਇਹਨੇ ਅਟੈਕ ਕਿਉਂ ਕੀਤਾ, ਇੱਕ ਤਾਂ ਇਹਨੇ ਲਿਖਿਆ ਵੀ ਜਿਹੜੀਆਂ ਉਹ ਸੋ ਕਾਲਡ ਡਰੱਗ ਬੋਟਸ ਦੇ ਉੱਪਰ ਅਮਰੀਕਾ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹਮਲੇ ਕਰਾਏ ਗਏ ਸੀ ਕੈਰੇਬੀਅਨ ਦੇ ਵਿੱਚ ਅਤੇ ਪੈਸੀਫਿਕ ਓਸ਼ਨ ਦੇ ਵਿੱਚ ਉਹ ਹਮਲੇ ਹੋਏ ਸੀ, ਇੱਕ ਤਾਂ ਉਹ। ਦੂਜਾ, ਜਦੋਂ ਈਰਾਨ ਦੇ ਉੱਪਰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲਾ ਕੀਤਾ ਗਿਆ, ਜਿਹੜੀ ਅਮਰੀਕਨ ਮਿਜ਼ਾਈਲ ਇੱਕ ਸਕੂਲ ਦੇ ਉੱਪਰ ਜਾ ਡਿੱਗੀ ਸੀ ਜਿਹਦੇ ਵਿੱਚ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ, ਇਹਨੇ ਉਹ ਰੀਜ਼ਨਸ ਦੱਸੇ ਕਿ ਉਹਦੇ ਕਰਕੇ ਇਹ ਇਸ ਐਡਮਿਨਿਸਟ੍ਰੇਸ਼ਨ ਦੇ ਉਹ ਤੋਂ ਬਦਲਾ ਲੈਣਾ ਚਾਹੁੰਦਾ।
ਅਤੇ ਡੋਨਲਡ ਟਰੰਪ ਨੂੰ ਇਹਨੇ ਆਪਣੇ ਮੈਨੀਫੈਸਟੋ ਦੇ ਵਿੱਚ ਰੇਪਿਸਟ, ਪੀਡੋਫਾਈਲ ਅਤੇ ਟ੍ਰੇਟਰ ਲਿਖਿਆ ਹੋਇਆ,
ਤੇ ਕੱਲ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹਦਾ ਜਵਾਬ ਵੀ ਦਿੱਤਾ।
60 ਮਿੰਟਸ ਨਾਲ ਇੰਟਰਵਿਊ ਸੀ
ਜੀ,
ਕਹਿੰਦੇ ਵੀ ਤੁਹਾਡੇ ਵਾਸਤੇ ਇੱਦਾਂ ਦੇ ਸ਼ਬਦ ਲਿਖੇ ਹੋਏ ਨੇ, ਅਤੇ ਡੋਨਲਡ ਟਰੰਪ ਚਿੜ ਗਏ ਉਹਨਾਂ ਨੇ ਹੋਸਟ ਨੂੰ ਹੀ ਕਿਹਾ, ਕਹਿੰਦੇ ਵੀ ਯੂ ਆਰ ਅ ਡਿਸਗ੍ਰੇਸ, ਤੁਸੀਂ 60 ਮਿੰਟਸ 'ਤੇ ਕਹਿੰਦੇ ਇਸ ਤਰ੍ਹਾਂ ਦੇ ਸ਼ਬਦ ਪੜ੍ਹ ਕੇ ਸੁਣਾ ਰਹੇ ਹੋ ਰਾਸ਼ਟਰਪਤੀ ਬਾਰੇ,
ਕਹਿੰਦੇ
ਆਈ ਐਮ ਨਨ ਆਫ ਦੀਸ,
ਆਈ ਹੈਵ ਬੀਨ ਐਗਜ਼ੋਨਰੇਟਿਡ, ਮੈਂ ਤਾਂ ਬਰੀ ਹੋ ਚੁੱਕਾ ਹਾਂ ਸਾਰੀਆਂ ਚੀਜ਼ਾਂ 'ਚ।
ਸੋ ਨਾਰਾਜ਼ ਹੋ ਗਏ ਕਾਫੀ, ਪਰ ਟ੍ਰਿਟ ਉਹ ਜਿਹੜਾ ਸ਼ੂਟਰ ਸੀ ਜੋ ਸਸਪੈਕਟ ਹੈ, ਉਹਨੇ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਬਦ ਲਿਖੇ ਹੋਏ ਸੀ
ਜੀ। ਸੋ ਇਹ ਸਾਰੀਆਂ ਡਿਟੇਲਸ ਨੇ, ਪਰ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਵਾਸੂ ਜੀ, 2 ਸਾਲਾਂ ਤੋਂ ਵੀ ਘੱਟ ਸਮੇਂ 'ਚ ਤੀਜੀ ਵਾਰ ਹੋਇਆ ਕਿ ਡੋਨਲਡ ਟਰੰਪ ਦੇ ਬਹੁਤ ਨੇੜੇ ਕੋਈ ਸ਼ੂਟਰ ਇਸ ਤਰ੍ਹਾਂ ਪਹੁੰਚ ਗਿਆ ਹੋਵੇ,
ਪਰ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਉਸ ਤੋਂ ਬਾਅਦ
ਪਹਿਲੀ ਵਾਰੀ ਹੋਇਆ। ਯੂ ਆਰ ਰਾਈਟ, ਕਿਉਂਕਿ ਜਿਹੜੀਆਂ ਪਹਿਲੀਆਂ 2 ਘਟਨਾਵਾਂ ਸੀ, ਵਨ ਵਾਜ਼ ਇਨ ਦੀ ਜੁਲਾਈ ਆਫ 2024 ਜਦੋਂ ਕੈਂਪੇਨ ਸਟਾਪ ਸੀ ਉਹਨਾਂ ਦਾ ਪੈਨਸਲਵੇਨੀਆ ਦੇ ਵਿੱਚ, ਜਦੋਂ ਕੰਨ ਦੇ ਲਾਗਿਓਂ ਗੋਲੀ ਲਾ ਕੇ ਲੰਘ ਗਈ ਸੀ,
ਬਟਲਰ
ਪੈਨਸਲਵੇਨੀਆ, ਦੈਟ ਵਾਜ਼ 2024 ਜੁਲਾਈ। ਉਸੇ ਸਾਲ ਸਤੰਬਰ ਦੇ ਵਿੱਚ ਡੋਨਲਡ ਟਰੰਪ ਦੇ ਫਲੋਰੀਡਾ ਵਾਲੇ ਗੋਲਫ ਕੋਰਸ ਦੇ ਲਾਗੇ ਝਾੜੀਆਂ ਦੇ ਵਿੱਚ ਇੱਕ ਬੰਦਾ ਲੁਕਿਆ ਹੋਇਆ ਸੀ, ਅਤੇ ਉਹਨੂੰ ਇੱਕ ਸੀਕਰਟ ਸਰਵਿਸ ਦੇ ਏਜੰਟ ਨੇ ਸਪੋਟ ਕੀਤਾ ਸੀ। ਸੋ ਉਹ ਵੀ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ, 2024 ਦੀਆਂ ਚੋਣਾਂ ਤੋਂ ਪਹਿਲਾਂ, ਐਂਡ ਹੁਣੇ ਤੀਜੀ ਵਾਰ ਹੋ ਗਿਆ, ਐਂਡ ਫਸਟ ਟਾਈਮ ਸਿੰਸ ਟਰੰਪ ਹੈਜ਼ ਬਿਕਮ ਪ੍ਰਾਈਮ ਮਿਨਿਸਟਰ। ਅੱਛਾ,
ਪ੍ਰੈਜ਼ੀਡੈਂਟ,
ਸੋਰੀ, ਹਾਂ ਪ੍ਰੈਜ਼ੀਡੈਂਟ, ਯੂ ਆਰ ਰਾਈਟ। ਅੱਛਾ, ਜਦੋਂ ਟਰੰਪ ਨੇ ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ, ਟਰੰਪ ਨੇ ਕਿਹਾ ਵੀ ਦੇਖੋ ਜਿਹੜਾ ਬੰਦਾ ਕੋਈ ਕੰਮ ਕਰਦਾ ਉਹ ਪਸੰਦ ਨਹੀਂ ਆਉਂਦਾ ਉਹਨੂੰ ਐਲੀਮੀਨੇਟ ਕਰਨਾ ਚਾਹੁੰਦੇ ਨੇ। ਤੁਸੀਂ ਦੇਖੋ ਪਿਛਲੇ ਸਮੇਂ 'ਚ ਕਿਹੜੇ ਕਿਹੜੇ ਪ੍ਰੈਜ਼ੀਡੈਂਟਸ ਨੂੰ ਇਸੇ ਤਰ੍ਹਾਂ ਅਸੈਸੀਨੇਟ ਕੀਤਾ ਗਿਆ, ਕਹਿੰਦੇ ਆਈ ਹੇਟ ਟੂ ਸੇ ਦਿਸ ਬਟ ਇਨ ਅ ਵੇ ਆਈ ਐਮ ਆਲਸੋ ਓਨਰਡ, ਇਹ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਨੂੰ ਮਾਰਨ ਵਾਸਤੇ ਬੰਦੇ ਮੈਨੂੰ ਲੱਭਦੇ ਫਿਰ ਰਹੇ ਆ।
ਯਾ ਈਵਨ ਜਦੋਂ ਬਟਲਰ ਪੈਨਸਲਵੇਨੀਆ ਵਾਲਾ ਉਹ ਇਵੈਂਟ ਹੋਇਆ ਸੀ, ਜੋ ਸ਼ੂਟਿੰਗ ਇੱਕ ਕੋਸ਼ਿਸ਼ ਹੋਈ ਸੀ, ਉਸ ਤੋਂ ਬਾਅਦ ਵੀ ਡੋਨਲਡ ਟਰੰਪ ਨੇ ਇਸ ਤਰ੍ਹਾਂ ਦੀ ਬਹੁਤ ਸਾਰੀ ਕਹਿ ਲਓ ਕਿ ਚੈਸ ਥੰਪਿੰਗ ਕੀਤੀ ਸੀ, ਮੈਂ ਡਰਿਆ ਨਹੀਂ, ਦੇਖ ਲਓ ਮੈਂ ਤਾਂ ਖੜਾ ਰਿਹਾ। ਤੇ ਉਹਨਾਂ ਦੀ ਜਿਹੜੀ ਉਹ ਤਸਵੀਰ ਸੀ, ਮੰਨਿਆ ਜਾਂਦਾ ਕਿ ਉਹਨਾਂ ਦੇ ਰਾਸ਼ਟਰਪਤੀ ਬਣਨ ਦੇ ਵਿੱਚ ਉਸ ਇਵੈਂਟ ਨੇ ਤੇ ਉਸ ਤਸਵੀਰ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ।
ਵਾਸੂ ਜੀ, ਸੋਸ਼ਲ ਮੀਡੀਆ ਤੇ ਨਾ ਕਾਫੀ ਇਹਨੂੰ ਲੈ ਕੇ ਮੀਮਸ ਵਗੈਰਾ ਤੁਰ ਪਈਆਂ। ਕਿਸੇ ਨੇ ਇੱਕ ਜੀਸਸ ਵਰਗਾ ਅਟਾਇਰ ਜਿਹਾ ਪਵਾ ਕੇ ਟਰੰਪ ਨੂੰ ਲਗਭਗ ਉਦਾਂ ਦਾ, ਕਹਿੰਦੇ ਉੱਤੇ ਉੱਪਰ ਲਿਖਤਾ ਆਈ ਆਲਮੋਸਟ ਡਾਈਡ ਫੋਰ ਯੂਅਰ ਸਿਨਸ, ਏਦਾਂ ਦੀਆਂ ਗੱਲਾਂ। ਸੋ ਪਰ ਟਰੰਪ ਤਾਂ ਇਹ ਕਹਿਣਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ, ਕਹਿੰਦਾ ਆਈ ਐਮ ਆਨਰਡ ਇਨ ਅ ਵੇ ਕਿ ਮੈਨੂੰ ਇੱਦਾਂ ਟਾਰਗੇਟ ਕੀਤਾ ਜਾ ਰਿਹਾ। ਬਸ ਜੀ, ਪਿਛਲੇ ਦਿਨੀ ਜਦੋਂ ਛੁੱਟੀਆਂ 'ਤੇ ਸੀ ਮੈਂ, ਉਦੋਂ ਅਸੀਂ ਇੱਕ ਰੈਸਟੋਰੈਂਟ ਗਏ, ਵੈਸੇ ਤਾਂ ਕਈ ਰੈਸਟੋਰੈਂਟਸ 'ਤੇ ਲਿਖਿਆ ਹੁੰਦਾ, ਉੱਥੇ ਸੀ ਵੀ 6 ਜਾਂ 6 ਤੋਂ ਵੱਧ ਦਾ ਜੇ ਗਰੁੱਪ ਹੋਏਗਾ ਤਾਂ 18% ਗ੍ਰੈਚੁਇਟੀ ਆਟੋਮੈਟਿਕਲੀ ਬਿੱਲ ਦੇ ਵਿੱਚ ਐਡ ਕਰ ਦਿੱਤੀ ਜਾਏਗੀ। ਫੈਡਰਲ ਐਨ ਡੀ ਪੀ ਵਾਲਿਆਂ ਨੂੰ ਇਹ ਸਮੱਸਿਆ ਛੇਤੀ ਹੀ ਉਹਦਾ ਸਾਹਮਣਾ ਨਹੀਂ ਕਰਨਾ ਪਏਗਾ, ਜੇ ਫੈਡਰਲ ਐਨ ਡੀ ਪੀ ਦੀ ਸਾਰੀ ਕੌਕਸ ਜਦੋਂ ਡਿਨਰ ਜਾਂ ਲੰਚ ਕਰਨ ਜਾਏਗੀ ਵੀ 6 ਜਾਂ 6 ਤੋਂ ਵੱਧ ਦਾ ਗਰੁੱਪ ਹੈ ਤਾਂ 18% ਐਕਸਟਰਾ ਲੱਗੇਗਾ, ਕਿਉਂਕਿ ਇਹਨਾਂ ਦਾ ਗਰੁੱਪ ਜਿਹੜਾ ਚੁਣਿਆ ਗਿਆ ਸੀ 7 ਦਾ ਪਿਛਲੇ ਸਾਲ ਦੀਆਂ ਚੋਣਾਂ 'ਚ, ਘੱਟ ਕੇ ਰਹਿ ਗਿਆ ਸੀ 6 ਦਾ, ਕਿਉਂਕਿ ਇੱਕ ਐਮ ਪੀ ਫਲੋਰ ਕ੍ਰੋਸ ਕਰਕੇ ਲਿਬਰਲ ਪਾਰਟੀ ਜੁਆਇਨ ਕਰ ਗਏ ਸੀ। ਇਹ ਹੁਣ 6 ਤੋਂ ਵੀ ਘੱਟ ਕੇ 5 ਦਾ ਹੋਣ ਵਾਲਾ ਹੈ, ਮਤਲਬ ਇੱਕ 5-ਸੀਟਰ ਸਡੈਨ ਜਾਂ 5-ਸੀਟਰ ਐਸ ਯੂ ਵੀ ਦੇ ਵਿੱਚ ਇਹ ਆ ਜਾ ਸਕਦੇ ਨੇ, ਅਤੇ ਨਾਲ ਹੀ ਐਕਸਟਰਾ ਗ੍ਰੈਚੁਟੀ ਦੇਣ ਤੋਂ ਵੀ ਬਚ ਜਾਣਗੇ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਸਮੇਂ।
ਯਾ ਪਹਿਲਾਂ 7-ਸੀਟਰ ਚਾਹੀਦੀ ਸੀ ਬੈਂਚ ਸੀਟ ਦੇ ਨਾਲ, ਫਿਰ ਕੈਪਟਨ ਸੀਟਸ ਨਾਲ ਵੀ ਕੰਮ ਚੱਲਣ ਲੱਗ ਗਿਆ ਜਦੋਂ ਲੋਰੀ ਇਡਲਾਊਟ ਛੱਡ ਕੇ ਚਲੇ ਗਏ, ਇਹ 6 ਰਹਿ ਗਏ ਸਨ। ਪਰ ਹੁਣ 5-ਸੀਟਰ ਸਡੈਨ ਨਾਲ ਵੀ ਕੰਮ ਚੱਲ ਜਾਏਗਾ, ਕਿਉਂਕਿ ਜਿਹੜੇ ਕੁਬੈਕ ਤੋਂ ਇਹਨਾਂ ਦੇ ਇਕਲੌਤੇ ਐਮ ਪੀ ਜੋ 2011 ਵਾਲੀ ਔਰੇਂਜ ਵੇਵ ਦੇ ਇਕਲੌਤੇ ਬਚੇ ਹੋਏ ਐਮ ਪੀ ਅਲੈਗਜ਼ੈਂਡਰ ਬੁਲਰੀਸ ਉਹ ਵੀ ਪਾਰਟੀ ਛੱਡ ਕੇ ਜਾ ਰਹੇ ਨੇ, ਅਤੇ ਉਹ ਕਹਿੰਦੇ ਪ੍ਰੋਵਿੰਸ਼ਲੀ ਕੁਬੈਕ ਸੋਲੀਡੇਅਰ ਨਾਲ ਕਹਿੰਦੇ ਉਹ ਐਮ ਐਲ ਏ ਦੀ ਚੋਣ ਲੜਨਗੇ,
ਕਿਉਂਕਿ ਇਸ ਸਾਲ ਅਕਤੂਬਰ ਦੇ ਵਿੱਚ ਕੁਬੈਕ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਹੋਣੀਆਂ ਨੇ। ਸੋ ਉਹਨਾਂ ਦੇ ਇਰਾਦੇ ਹੁਣ ਪ੍ਰੋਵਿੰਸ਼ੀਅਲ ਰੈਪ੍ਰਜੈਂਟੇਟਿਵ ਬਣਨ ਦੇ ਨੇ, ਉਹਨਾਂ ਨੇ ਵੀ ਜਿਹੜਾ ਅਹੁਦਾ ਆਪਣਾ ਛੱਡ ਦੇਣਾ। ਵੈਸੇ ਦੇਖੋ, ਮੈਨੂੰ ਲੱਗਦਾ ਨਹੀਂ ਕਿ ਆ 6 ਬੰਦਿਆਂ ਵਾਲੀ ਜਿਹੜੀ 5 ਨਹੀਂ ਨਾ, ਹੁਣ ਜਿਹੜੇ ਨਵੇਂ ਲੀਡਰ ਨੇ ਐਵੀ ਲੂਇਸ ਉਹ ਐਮ ਪੀ ਨਹੀਂ ਹੈਗੇ, ਸੋ 6ਵੇਂ ਉਹ ਜੋੜ ਲਓ।
ਹਾਂ,
ਜੇ ਕਿਤੇ ਮੀਟਿੰਗ ਕਰਦੇ ਨੇ ਸਾਰੇ ਜਾਣੇ ਤੇ ਐਵੀ ਲੂਇਸ ਵੀ ਤਾਂ ਫਿਰ ਮਿਲਣਗੇ ਨਾ,
ਗ੍ਰੈਚੁਇਟੀ ਵੀ ਲੱਗੇਗੀ ਤੇ ਫਿਰ ਤੁਹਾਨੂੰ 7-ਸੀਟਰ ਵੀ
ਗੱਡੀ ਵੱਡੀ ਚਾਹੀਦੀ ਹੈ। ਅੱਛਾ, ਐਵੀ ਲੂਇਸ ਨੇ ਵੈਸੇ ਪਿਛਲੇ ਮਹੀਨਿਆਂ 'ਚ ਇਹ ਗੱਲ ਆਖੀ ਸੀ ਕਿ ਉਹਨਾਂ ਨੇ ਕਿਊਬੈਕ ਦੇ ਐਮ ਪੀ ਅਲੈਗਜ਼ੈਂਡਰ ਬਲਰਿਸ ਨੂੰ ਕਿਹਾ ਕਿ ਭਾਈ ਤੁਸੀਂ ਨਾ ਛੱਡ ਕੇ ਜਾਓ ਸਾਨੂੰ, ਕਿ ਮੈਂ ਤਾਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਅਜਿਹਾ ਨਾ ਕਰੋ। ਪਰ
ਚੱਕਰ ਇਹ ਹੈ ਕਿ ਲੋਰੀ ਅਡਲਾਊਟ ਦਾ ਇਹ ਕਹਿਣਾ, ਕਹਿੰਦੇ ਮੈਂ ਵੀ ਰਹਿ ਜਾਣਾ ਸੀ, ਕਹਿੰਦੇ ਮੈਂ ਤਾਂ ਸੋਚਿਆ ਸੀ ਵੀ ਅਸੀਂ ਪਾਰਟੀ ਨੂੰ ਬਣਾਵਾਂਗੇ, ਕੋਈ ਗੱਲ ਨਹੀਂ, ਵਿਲ ਬਿਲਡ ਦ ਪਾਰਟੀ ਅਪ। ਪਰ ਕਹਿੰਦੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਲੈਗਜ਼ੈਂਡਰ ਬੁਲਰੀਸ ਨੇ ਵੀ ਛੱਡ ਕੇ ਜਾਣਾ, ਕਹਿੰਦੇ ਫੇਰ ਮੇਰਾ ਤਾਂ ਜੀ ਟਹਿ ਗਿਆ, ਤੇ ਕਹਿੰਦੇ ਫੇਰ ਮੈਂ ਸੋਚਿਆ ਮੈਂ ਪਾਰਟੀ ਛੱਡ ਕੇ। ਸੋ ਉਹਨਾਂ ਤੋਂ ਪਹਿਲਾਂ ਹੀ ਚਲੇ ਗਏ ਪਾਰਟੀ ਛੱਡ ਕੇ। ਸੋ ਲੋਰੀ ਅਡਲਾਊਟ ਦੱਸਿਆ ਜਾਂਦਾ ਉਹ ਕਹਿ ਰਹੇ ਨੇ ਐਟਲੀਸਟ ਵੀ ਉਹ ਅਲੈਗਜ਼ੈਂਡਰ ਬੁਲਰੀਸ ਦੇ ਕਰਕੇ ਪਾਰਟੀ ਛੱਡ ਕੇ ਗਏ ਨੇ, ਤੇ ਜੇ ਹੁਣ ਫਿਰ ਅਲੈਗਜ਼ੈਂਡਰ ਬੁਲਰੀਸ ਹੀ ਰਹਿ ਜਾਂਦੇ ਦੈਨ ਦੈਟ ਵੁੱਡ ਹੈਵ ਬੀਨ ਵੈਰੀ
ਨਹੀਂ ਅਲੈਗਜ਼ੈਂਡਰ ਬੁਲਰੀਸ ਇਸ ਕਰਕੇ ਤਾਂ ਜਿਹੜੀ ਕਿਊਬੈਕ ਸੋਲੀਡੇਅਰ ਪਾਰਟੀ ਹੈ ਉਹਨਾਂ ਨੇ ਆਪਣੇ ਰੂਲਸ ਵੀ ਚੇਂਜ ਕੀਤੇ। ਕਿਊਬੈਕ ਸੋਲੀਡੇਅਰ ਪਾਰਟੀ ਇਸ ਵੇਲੇ ਕਿਊਬੈਕ ਦੀ ਜਿਹੜੀ ਉੱਥੋਂ ਦੀ ਵਿਧਾਨ ਸਭਾ ਉਹਦੇ ਤੀਜੇ ਨੰਬਰ ਦੀ ਪਾਰਟੀ ਹੈ, 11 ਸੀਟਾਂ ਨੇ ਇਹਨਾਂ ਦੀਆਂ। ਇਹਨਾਂ ਦੇ ਮੈਂਬਰਾਂ ਨੇ ਵਾਸੂ ਜੀ ਪਿਛਲੇ ਸਾਲਾਂ ਦੌਰਾਨ ਇੱਕ ਮਤਾ ਪਾਸ ਕੀਤਾ ਕਿ ਅਸੀਂ ਆਪਣੀ ਜਿਹੜੀ ਕੌਕਸ ਹੈਗੀ ਆ ਉਹ ਮੈਜੋਰਿਟੀ ਫੀਮੇਲ ਕਰਨੀ ਆ ਜਾਂ ਫਿਰ ਜਿਹੜੇ ਨੋਨ ਬਾਇਨਰੀ ਇੰਡੀਵਿਜੁਅਲਸ ਨੇ ਉਹ ਹੋਣ। ਉਹਦੇ ਕਰਕੇ ਕੁਝ ਰੂਲਸ ਇਹੋ ਜਿਹੇ ਰੱਖ ਦਿੱਤੇ ਗਏ ਕਿ ਜਿਹੜੀਆਂ ਕੁਝ ਪੱਕੀਆਂ ਸੀਟਾਂ ਨੇ, ਸੇਫ ਸੀਟਸ ਨੇ, ਵੀ ਉਹਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਉਹ ਆਟੋਮੈਟਿਕਲੀ ਇਹ ਨਹੀਂ ਹੋਏਗਾ ਕਿ ਮੇਲ ਕੈਂਡੀਡੇਟ ਹੋਇਆ, ਕਿ ਤੁਸੀਂ ਉੱਥੇ ਫੀਮੇਲ ਕੈਂਡੀਡੇਟ ਜਾਂ ਨੋਨ ਬਾਇਨਰੀ ਕੈਂਡੀਡੇਟ ਫੀਲਡ ਕਰੋ। ਜਿਹੜੀਆਂ ਜਿਹੜੀਆਂ ਸੀਟਾਂ 'ਤੇ ਮੌਜੂਦਾ ਸਮੇਂ ਕੋਈ ਫੀਮੇਲ ਉੱਥੋਂ ਰਿਪ੍ਰਜੈਂਟੇਟਿਵ ਆ ਉੱਥੇ ਕੈਂਡੀਡੇਟ ਵੀ ਅੱਗੇ ਫੀਮੇਲ ਹੀ ਹੋਵੇ ਰਿਪਲੇਸਮੈਂਟ। ਸੋ ਇੱਦਾਂ ਦੀਆਂ ਗੱਲਾਂ ਸੀਗੀਆਂ। ਉਹਦੇ ਕਰਕੇ ਅਲੈਗਜ਼ੈਂਡਰ ਬੈਲਰਿਸ ਦਾ ਜਿਹੜੀ ਰਾਈਡਿੰਗ ਤੋਂ ਇਹ ਲੜਨਾ ਚਾਹੁੰਦੇ ਨੇ ਉੱਥੇ ਪ੍ਰੋਵਿੰਸ਼ਲੀ ਇਲੈਕਸ਼ਨ, ਇਹਨਾਂ ਦਾ ਰਾਹ ਸਿੱਧਾ ਨਹੀਂ ਸੀ ਬਣਦਾ ਕੈਂਡੀਡੇਟ ਬਣਨ ਲਈ। ਸੋ ਪਾਰਟੀ ਨੇ ਕਿਊਬੈਕ ਦੀ, ਕਿਊਬੈਕ ਸੋਲੀਡੇਅਰ ਪਾਰਟੀ ਨੇ ਆਪਣੇ ਰੂਲਸ ਦੇ ਵਿੱਚ ਵੀ ਥੋੜ੍ਹੀ ਤਰਮੀਮ ਕੀਤੀ ਆ ਤਾਂ ਕਿ ਇਹਨਾਂ ਨੂੰ ਐਡਜਸਟ ਕੀਤਾ ਜਾ ਸਕੇ।
ਜਿਹੜੀ ਰਾਈਡਿੰਗ ਤੋਂ ਇਹਨਾਂ ਨੇ ਇਲੈਕਸ਼ਨ ਲੜਨਾ, ਸੋ ਉਹ ਕਿਊਬੈਕ ਸੋਲੀਡੇਅਰ ਦੇ ਸਪੋਕਸਪਰਸਨ ਹੁੰਦੇ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਹੁਣ ਉਹ ਰਿਟਾਇਰ ਹੋ ਰਹੇ ਨੇ, ਅਗਲੀ ਟਰਮ ਦੇ ਵਿੱਚ ਉਹ ਇਲੈਕਸ਼ਨ ਨਹੀਂ ਲੜਨਗੇ, ਸੋ ਉਹ ਸੀਟ ਖਾਲੀ ਹੋ ਰਹੀ ਹੈ। ਅਤੇ ਉੱਥੋਂ ਜਿਹੜੀਆਂ ਨੋਮੀਨੇਸ਼ਨ ਖੁੱਲ੍ਹਣ ਦੀ ਪ੍ਰਕਿਰਿਆ ਮਾਰਚ ਵਿੱਚ ਸ਼ੁਰੂ ਹੋਣੀ ਸੀ, ਅਤੇ ਉਹ ਵੀ ਇਹਨਾਂ ਨੇ ਅੱਗੇ ਪਾ ਦਿੱਤੀ ਪਾਰਟੀ ਨੇ ਵੀ ਕੋਈ ਗੱਲ ਨਹੀਂ ਆਪਾਂ ਵੇਟ ਕਰਦੇ ਹਾਂ
ਕਿਉਂਕਿ ਸਟਾਰ ਕੈਂਡੀਡੇਟ ਆ ਰਿਹਾ।
ਐਗਜੈਕਟਲੀ
ਜੀ। ਹੁਣ ਹੈਰਾਨ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੀ ਇਹ ਕਿਊਬੈਕ ਦੀ ਫੈਡਰਲ ਰਾਈਡਿੰਗ ਜਿਹੜੀ ਵਿਹਲੀ ਹੋ ਰਹੀ ਆ, ਜਿਹਦੇ ਵਿੱਚ ਇਸ ਵੇਲੇ ਦੇਖੋ NDP ਦੀ ਸੀਟ ਹੈ 211 ਤੋਂ। NDP ਦਾ ਫਲਿੱਪ ਹੋ ਕੇ ਜ਼ਿਆਦਾ ਚਾਂਸਿਸ ਤਾਂ ਹੁੰਦੇ ਨੇ ਲਿਬਰਲ ਦੇ ਖੇਮੇ 'ਚ ਜਾਣਾ, ਸੋ ਕੀ ਲਿਬਰਲ ਇੱਕ ਹੋਰ ਸੀਟ ਗੇਨ ਕਰ ਸਕਦੇ ਨੇ? NDP ਵਾਸਤੇ ਇਸ ਸੀਟ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੋਏਗਾ, ਪਰ ਇੱਥੇ ਕੈਂਡੀਡੇਟ ਕਿਹੜਾ ਫੀਲਡ ਕਰਨ? NDP ਦੇ ਨਵੇਂ ਬਣੇ ਲੀਡਰ ਐਵੀ ਲੂਇਸ, ਉਹ MP ਇਸ ਵੇਲੇ ਨਹੀਂ ਹੈਗੇ, ਉਹ ਇਸ ਕਿਊਬੈਕ ਵਾਲੀ ਸੀਟ ਤੋਂ ਇਸ ਕਰਕੇ ਚੋਣ ਨਹੀਂ ਲੜ ਸਕਦੇ ਕਿਉਂਕਿ ਉਹਨੂੰ ਫ੍ਰੈਂਚ ਪੂਰੀ ਸੂਰੀ ਆਉਂਦੀ ਆ,
ਉਹਨਾਂ ਰਿਸਕ ਵੀ ਨਹੀਂ ਲੈਣਾ ਚਾਹੁੰਦੇ,
ਰਿਸਕ ਵੀ ਨਹੀਂ ਲੈਣਾ ਚਾਹੁੰਦੇ,
ਕੋਈ ਸੇਫ ਸੀਟ ਲੱਭ ਕੇ ਉੱਥੋਂ ਇਲੈਕਸ਼ਨ ਲੜਨਾ ਚਾਹੁੰਗੇ
ਜੀ। ਸੋ ਇਸ ਵੇਲੇ ਫੈਡਰਲ NDP ਵਾਸਤੇ ਜਿਹੜੀ ਸਮੱਸਿਆ ਉਹ ਕਾਫੀ ਵੱਧ ਸਕਦੀ ਹੈ। ਇੱਕ ਸੀਟ ਆਉਂਦੇ ਦਿਨਾਂ 'ਚ ਹੋਰ ਖਾਲੀ ਹੋ ਜਾਣੀ ਆ, ਹੋਣ ਦੇ ਚਾਂਸਿਸ ਨੇ। ਜਿਹੜੇ ਲਿਬਰਲ MP ਨੇ ਨੇਟ ਅਰਸਕਿਨ ਸਮਿਥ, ਜਿਹੜੇ ਓਨਟੈਰੀਓ ਦੀ ਰਾਈਡਿੰਗ ਨੂੰ ਰਿਪ੍ਰਜੈਂਟ ਕਰਦੇ ਆ ਕਿਉਂਕਿ ਉਹ ਓਨਟੈਰੀਓ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਜਾਣਾ ਚਾਹੁੰਦੇ ਆ, ਉਹ ਇਹ ਗੱਲ ਵੀ ਕਹਿ ਚੁੱਕੇ ਆ, ਕਹਿੰਦੇ ਭਾਵੇਂ ਮੈਂ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦਾ ਲੀਡਰ ਨਾ ਵੀ ਬਣਾ, ਮੈਂ ਤਾਂ ਵੀ ਫੈਡਰਲ ਸਿਆਸਤ ਛੱਡ ਦੇਣੀ ਆ। ਤਰੀਕਾ ਵੀ ਹੁੰਦਾ ਦੇਖੋ,
ਉਹ ਪਹਿਲਾਂ ਕਈ ਵਾਰੀ ਇੱਦਾਂ ਕਰ ਚੁੱਕੇ ਨੇ,
ਜਾ ਕੇ ਵਾਪਸ ਵੀ
ਵਾਪਸ ਆ ਚੁੱਕੇ ਨੇ, ਕਹਿੰਦੇ ਮੈਂ ਛੱਡਣ ਲੱਗਿਆ ਸਿਆਸਤ, ਜਸਟਿਨ ਟਰੂਡੋ ਨੇ ਹਾਊਸਿੰਗ ਮਿਨਿਸਟਰ ਬਣਾਤਾ, ਕਹਿੰਦੇ ਚਲੋ ਫਿਰ ਠੀਕ ਹੈ, ਫਿਰ ਵਾਪਸ ਆ ਗਏ ਤੇ ਮਾਰਕ ਕਾਰਨੀ ਨੇ ਆ ਕੇ ਹਾਊਸਿੰਗ ਮਿਨਿਸਟਰ ਤੋਂ ਉਤਾਰਤਾ, ਤੇ ਫਿਰ ਹੁਣ ਕਹਿੰਦੇ ਮੈਂ ਦੁਬਾਰਾ ਪ੍ਰੋਵਿੰਸ਼ੀਅਲ ਪੋਲੀਟਿਕਸ 'ਤੇ ਜਾਣਾ। ਸੋ ਡੋਲੀ ਬੇਗਮ ਜੀ ਹੁਣ MP ਬਣ ਗਏ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਵਿੰਸ਼ੀਅਲ ਸੀਟ ਖਾਲੀ ਹੋਈ ਉੱਥੋਂ ਇਹ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ
ਤੇ ਓਨਟੈਰੀਓ ਦੀ ਲਿਬਰਲ ਪਾਰਟੀ ਵੱਲੋਂ ਤੇ ਨਾਲੇ ਲਿਬਰਲ ਪਾਰਟੀ ਦਾ ਲੀਡਰ ਬਣਨ ਦਾ ਸੁਪਨਾ ਵੀ ਲੋਚਦੇ ਨੇ ਨੇਟ ਅਰਸਕਿਨ ਸਮਿਥ। ਸੋ ਉਹ ਵੀ ਇੱਕ ਹੋਰ ਬਾਏ ਇਲੈਕਸ਼ਨ ਹੋ ਸਕਦਾ ਕਿ ਆਉਂਦੇ ਦਿਨਾਂ ਛੇਤੀ ਹੀ ਤਿਆਰ ਹੋਵੇ। ਉਹ ਬਾਏ ਇਲੈਕਸ਼ਨ ਡਿਪੈਂਡ ਕਰੇਗਾ ਕਿ ਓਨਟੈਰੀਓ ਦੇ ਵਿੱਚ ਡੱਗ ਫੋਰਡ ਪ੍ਰੋਵਿੰਸ਼ੀਅਲ ਸੀਟ ਦਾ, ਡੋਲੀ ਬੇਗਮ ਦੀ ਖਾਲੀ ਹੋਈ ਸੀਟ 'ਤੇ ਪ੍ਰੋਵਿੰਸ਼ੀਅਲ ਬਾਏ ਇਲੈਕਸ਼ਨ ਕਦੋਂ ਅਨਾਊਂਸ ਕਰਦੇ ਨੇ, ਉਹਦੇ ਆਧਾਰ 'ਤੇ ਨੇਟ ਅਰਸਕਿਨ ਸਮਿਥ ਇੱਧਰੋਂ ਲੰਬੇ ਹੋ ਕੇ ਫੈਡਰਲ ਸੀਟ ਛੱਡ ਕੇ ਪ੍ਰੋਵਿੰਸ਼ੀਅਲ ਪੋਲੀਟਿਕਸ ਵਾਲੇ ਪਾਸੇ ਜਾਣਗੇ, ਫਿਰ ਆ ਸੀਟ ਖਾਲੀ ਹੁੰਦੀ ਆ, ਫਿਰ ਪਤਾ ਲੱਗੂ। ਵੈਸੇ ਆਹ NDP ਵਾਲੇ MP ਅਲੈਗਜ਼ੈਂਡਰ ਬੈਲਰਿਸ ਨੇ ਵੀ ਅੱਜ ਅਨਾਊਂਸਮੈਂਟ ਕਰਨੀ ਆ, ਐਕਸਪੈਕਟਿਡ ਆ ਕਿ ਅੱਜ ਉਹ ਕਹਿ ਦੇਣਗੇ ਕਿ ਭਾਈ ਆਪਾਂ ਵੀ ਚੱਲੇ।
ਯਾ ਮੈਂ ਚੈੱਕ ਕਰਦਾ ਸੈਗਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਤਾਂ ਉਹਨਾਂ ਨੇ ਅਨਾਊਂਸਮੈਂਟ ਨਹੀਂ ਕੀਤੀ,
ਉਹਨਾਂ
ਨੇ ਐਕਸ ਦੇ ਉੱਤੇ ਵੀ ਕੋਈ ਇਦਾਂ ਦੀ ਕੋਈ ਜਾਣਕਾਰੀ ਨਹੀਂ ਪਾਈ
ਜੀ,
ਪਰ ਉਹ ਇਟਸ ਆਲਮੋਸਟ ਆ ਫੋਰਗੋਨ ਕੰਕਲੂਜਨ ਕਿ ਉਹ ਜਾ ਰਹੇ ਨੇ
ਜੀ। ਵਾਸੂ ਜੀ, ਹੰਬਲਟ ਬ੍ਰੌਂਕੋਜ਼ ਵਾਲਾ ਜਿਹੜਾ ਵਾਸੂ ਜੀ ਅਪਡੇਟ ਆ ਗਈ ਹੈ, ਕਿਊਬੈਕਸ ਓਨਲੀ NDP MP ਰਿਜ਼ਾਈਨਸ ਟੂ ਰਨ ਫੋਰ ਪ੍ਰੋਵਿੰਸ਼ੀਅਲ ਪੋਲੀਟਿਕਸ, ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਖਬਰ ਕਰ ਰਹੇ ਸੀ,
ਸਾਡੀ ਵੇਟ ਹੀ ਕਰ ਰਹੇ ਸੀ
ਗੱਲ ਕਰ ਲੈਣਾ, ਇਹਨੂੰ ਝੂਠੇ ਪਾ ਦਈਏ ਵੀ ਅਸੀਂ ਕਹਿ ਰਹੇ ਸੀ ਨਾ ਕਰ ਸਕਦੇ ਨੇ ਅੱਜ, ਉਹ ਲੋਕ ਕਰਤਾ ਇਹੀ ਕੰਮ ਜੇ ਥੋੜ੍ਹੀ ਦੇਰ ਪਹਿਲਾਂ ਕਰ ਦਿੰਦੇ ਫਿਰ ਅਸੀਂ ਆਹ ਜਿਹੜੇ 20 ਸਕਿੰਟ ਨੇ ਸਾਡੇ ਬਚ ਜਾਂਦੇ ਸੀ।
ਚਲੋ ਕੋਈ ਗੱਲ ਨਹੀਂ
ਸੋ ਹੁਣ ਫੈਡਰਲ ਸੀਟ ਖਾਲੀ ਹੋ ਰਹੀ ਹੈ, ਇੱਕ ਹੋਰ ਬਾਏ ਇਲੈਕਸ਼ਨ ਦੀ ਘੱਟੋ ਘੱਟ ਇੱਕ ਹੋਰ ਬਾਏ ਇਲੈਕਸ਼ਨ ਦੀ ਪੂਰੀ ਤਿਆਰੀ ਹੈ। ਵਾਸੂ ਜੀ, ਹੰਬਲਟ ਬ੍ਰੌਂਕੋਜ਼ ਵਾਲੀ ਜਿਹੜੀ ਟ੍ਰੈਜਡੀ ਸੀ ਜੋ ਕਿ 2018 ਦੇ ਵਿੱਚ ਵਾਪਰੀ, ਜਿਹਦੇ ਵਿੱਚ ਸਾਨੂੰ ਪਤਾ ਕਿ ਜਸਕੀਰਤ ਸਿੱਧੂ ਟਰੱਕ ਚਲਾ ਰਹੇ ਸਨ, 16 ਜਣਿਆਂ ਦੀ ਇਹਦੇ ਵਿੱਚ ਮੌਤ ਹੋਈ ਸੀ, 13 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਸੀ ਵਿਦ ਲਾਈਫ ਆਲਟਰਿੰਗ ਇੰਜਰੀਜ਼ ਫੋਰ ਸਮ ਆਫ ਦੈਮ। ਅਤੇ ਜਸਕੀਰਤ ਸਿੱਧੂ ਨੇ ਗਿਲਟੀ ਪਲੀਡ ਕੀਤਾ ਸੀ, 8 ਸਾਲਾਂ ਦੀ ਕੈਦ ਹੋਈ ਸੀ, ਫਿਰ ਪਿਛਲੇ ਕੁਝ ਸਾਲਾਂ ਤੋਂ ਜਸਕੀਰਤ ਸਿੱਧੂ ਪਰੋਲ 'ਤੇ ਨੇ, ਅਤੇ ਕਿਉਂਕਿ ਉਹ ਪਰਮਾਨੈਂਟ ਰੈਜ਼ੀਡੈਂਟ ਨੇ ਅਤੇ ਜੇ ਕਿਸੇ ਵੀ ਕ੍ਰਿਮੀਨਲ ਮਾਮਲੇ ਦੇ ਵਿੱਚ 6 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਆ, ਤਾਂ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਉਹਦੀ ਆਟੋਮੈਟਿਕ ਜਿਹੜੀ ਡਿਪੋਰਟੇਸ਼ਨ ਆ ਉਹਦਾ ਰਾਹ ਅੱਗੇ ਬਣ ਜਾਂਦਾ। ਡਿਪੋਰਟੇਸ਼ਨ ਰੋਕਣ ਵਾਸਤੇ ਕਈ ਵਸੀਲੇ ਇਹਨਾਂ ਦੀ ਲੀਗਲ ਟੀਮ ਵੱਲੋਂ ਕੀਤੇ ਗਏ, ਅਤੇ ਪਿਛਲੇ ਦਿਨੀ CBSA ਕੋਲ ਇਹਨਾਂ ਨੇ ਕਰਜ਼ੀ ਲਾਈ ਸੀ ਇਹਨਾਂ ਦੇ ਵਕੀਲ ਨੇ ਕਿ ਜਸਕੀਰਤ ਸਿੱਧੂ ਦੀ ਇੱਕ ਹਮਦਰਦੀ ਦੇ ਆਧਾਰ 'ਤੇ ਐਪਲੀਕੇਸ਼ਨ ਲੱਗੀ ਹੋਈ ਆ IRCC ਕੋਲ, ਕਿ ਜਦੋਂ ਤੱਕ ਉਹਦੀ ਉਹਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਸੀ ਬੀ ਐੱਸ ਏ ਜਸਕੀਰਤ ਸਿੱਧੂ ਦੀ ਜਿਹੜੀ ਡਿਪੋਰਟੇਸ਼ਨ ਆ ਉਹਨੂੰ ਰੋਕ ਦੇਣ।
17 ਮਹੀਨਿਆਂ ਤੱਕ ਡਿਲੇ ਕੀਤਾ ਜਾਵੇ ਇਹਨਾਂ ਨੇ ਜੋ ਮੰਗ ਕੀਤੀ
ਸੀ। ਸੀ ਬੀ ਐੱਸ ਏ ਵੱਲੋਂ ਇਸ ਗੱਲ ਦੀ ਹਾਮੀ ਨਹੀਂ ਭਰੀ ਗਈ। ਫਿਰ ਇੱਕ ਲਾਸਟ ਡਿਚ ਐਫਰਟ ਸੀਗਾ ਪਿਛਲੇ ਹਫ਼ਤੇ ਜਿਹੜਾ ਕਿ ਇਹਨਾਂ ਦੇ ਵਕੀਲਾਂ ਨੇ ਫੈਡਰਲ ਅਦਾਲਤ ਦਾ ਬੂਹਾ ਖੜਕਾਇਆ ਅਤੇ ਪਿਛਲੇ ਸ਼ੁੱਕਰਵਾਰ ਫੈਡਰਲ ਅਦਾਲਤ ਨੇ ਡਿਸੀਜਨ ਦਿੱਤਾ ਹੈ ਅਤੇ ਹਾਲ ਦੀ ਘੜੀ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਟਾਲ ਦਿੱਤੀ ਗਈ ਹੈ।
ਸੋ ਫੈਡਰਲ ਅਦਾਲਤ ਨੇ ਕਿਹਾ, ਫੈਡਰਲ ਕੋਰਟ ਨੇ, ਕਿ ਜਿੰਨੀ ਦੇਰ ਤੱਕ ਕਹਿੰਦੇ ਅਸੀਂ ਇਸ ਅਰਜ਼ੀ ਦੇ ਉੱਤੇ ਫੈਸਲਾ ਨਹੀਂ ਕਰਦੇ ਉਨੀ ਦੇਰ ਤੱਕ ਕਹਿੰਦੇ ਡਿਪੋਰਟੇਸ਼ਨ ਜਿਹੜੀ ਆ ਉਹ ਅੱਗੇ ਪਾ ਦਿੱਤੀ ਜਾਂਦੀ ਆ 17 ਮਹੀਨਿਆਂ ਵਾਸਤੇ ਨਹੀਂ। ਸੋ ਓਨਲੀ ਅੰਟਿਲ ਫੈਡਰਲ ਕੋਰਟ ਮੇਕਸ ਅ ਜਜਮੈਂਟ, ਮੇਕਸ ਅ ਡਿਸੀਜਨ।
ਜੀ, ਸੋ ਹਾਲ ਦੀ ਘੜੀ ਜਸਕੀਰਤ ਸਿੱਧੂ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਇੱਕ ਰਾਹਤ ਦਾ ਸੰਕੇਤ ਤਾਂ ਜ਼ਰੂਰ ਮਿਲਿਆ। ਵਾਸੂ ਜੀ, ਅਸੀਂ ਜਾਣਦੇ ਹਾਂ ਜਸਕੀਰਤ ਸਿੱਧੂ ਦੇ ਦੋ ਬੱਚੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਨੂੰ ਇੱਕ ਬੜੀ ਰੇਅਰ ਹੈਲਥ ਕੰਡੀਸ਼ਨ ਵੀ ਹੈਗੀ ਆ। ਇੱਕ ਜਿਹੜੀ ਦਲੀਲ ਇਹਨਾਂ ਦੇ ਵਕੀਲ ਨੇ ਅਦਾਲਤ ਦੇ ਵਿੱਚ ਦਿੱਤੀ ਸੀ, ਮੈਂ ਇਹ ਆਖਿਆ ਸੀ ਕਿ ਜਸਕੀਰਤ ਸਿੱਧੂ ਨੂੰ ਜੇ ਡਿਪੋਰਟ ਕਰ ਦਿੱਤਾ ਜਾਂਦਾ, ਕਿਉਂਕਿ ਉਹਨਾਂ ਦੀ ਡਿਪੋਰਟੇਸ਼ਨ ਅੱਜ ਹੋਣੀ ਤੈਅ ਸੀ ਅਦਰਵਾਈਜ਼, ਕਿ ਜੇ ਡਿਪੋਰਟ ਕਰ ਦਿੱਤਾ ਜਾਂਦਾ ਤਾਂ ਜਸਕੀਰਤ ਸਿੱਧੂ ਦੀ ਸੁਸਾਈਡਲ ਟੈਂਡੈਂਸੀ ਆ, ਜਿਹਨਾਂ ਨੂੰ ਭਾਰਤ ਭੇਜ ਦਿੱਤਾ ਜਾਂਦਾ ਅਤੇ ਇਹ ਕਿਤੇ ਆਪਣੀ ਜਾਨ ਖੁਦ ਨਾ ਲੈ ਲੈਣ। ਅਦਾਲਤ ਨੇ ਇਸ ਗੱਲ ਨੂੰ ਵੇਟੇਜ ਦਿੰਦੇ ਹੋਏ ਜਿਹੜੀ ਤੁਸੀਂ ਡਿਸੀਜਨ ਦਾ ਜ਼ਿਕਰ ਕੀਤਾ, ਦੈਟ ਉਸ ਗੱਲ ਨੂੰ ਆਧਾਰ ਬਣਾ ਕੇ ਅਦਾਲਤ ਨੇ ਗੱਲ ਆਖੀ ਹੈ ਕਿ ਹਾਲ ਦੀ ਘੜੀ ਡਿਪੋਰਟੇਸ਼ਨ ਟਾਲੀ ਜਾ ਰਹੀ ਹੈ। ਅਫਕੋਰਸ ਇਹਨੂੰ ਲੈ ਕੇ ਜਿਹੜਾ ਰਿਐਕਸ਼ਨ ਹੈ ਵਾਸੂ ਜੀ, ਕੁਝ ਹੰਬਲਟ ਬ੍ਰੌਂਕੋਜ਼ ਵਾਲੀ ਟ੍ਰੈਜਡੀ ਦੇ ਜਿਹੜੇ ਵਿਕਟਮਸ ਨੇ, ਜਿਹੜੇ ਪਰਿਵਾਰ ਨੇ, ਉਹ ਜਸਕੀਰਤ ਸਿੱਧੂ ਦੀ ਹਮਾਇਤ ਵੀ ਕਰ ਰਹੇ ਨੇ ਕਿ ਇਹਨਾਂ ਨੂੰ ਡਿਪੋਰਟ ਕਰਨ ਨਾਲ ਕੋਈ ਜਿਹੜੇ ਵੀ ਇੱਕ ਐਕਸੀਡੈਂਟ ਸੀ, ਇੱਕ ਹਾਦਸਾ ਸੀ ਅਤੇ ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨੇ ਵਾਪਸ ਨਹੀਂ ਆ ਜਾਣਾ। ਪਰ ਦੂਜੇ ਪਾਸੇ ਡਿਪੋਰਟੇਸ਼ਨ ਉੱਪਰ ਲੱਗੀ ਰੋਕ ਦਾ ਵਿਰੋਧ ਵੀ ਕੁਝ ਪਰਿਵਾਰਾਂ ਵੱਲੋਂ ਕੀਤਾ ਜਾ ਰਿਹਾ।
ਬਿਲਕੁਲ,
ਬਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਬਹੁਤ ਸ਼ੁਕਰੀਆ, ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲਬਾਤ ਹੁੰਦੀ ਹੈ।
ਥੈਂਕ ਯੂ ਵੈਰੀ ਮਚ,
ਬਹੁਤ ਬਹੁਤ, ਐਂਡ ਵਾਂਸ ਅਗੇਨ ਬਿਲੇਟਿਡ ਹੈਪੀ ਬਰਥਡੇ।
ਥੈਂਕ ਯੂ ਵਿਜੇ ਜੀ,
ਬਹੁਤ ਧੰਨਵਾਦ, ਥੈਂਕ ਯੂ।